ਸਭ ਤੇਰਾ ਤੂੰ ਅੰਤਰ ਜਾਨੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ ਜਿਉਂ ਬੁਲਾਵਹਿ ਕਿਉਂ ਬੋਲੇ ਸਵਾਮੀ ਕੁਦਰਤ ਕੌਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੁੰਡ ਮਹਲਾ ਪੰਜਵਾ ਕਰ ਕਿਰਪਾ ਸੁਖ ਅਨੰਦ ਕਰੇ ਬਾਲਕ ਰਾਖ ਲਿਏ ਗੁਰਦੇਵ ਕਰ ਕਿਰਪਾ ਸੁਖ ਅਨੰਦ ਕਰੇ ਬਾਲਕ ਰਾਖ ਲਿਏ ਗੁਰਦੇਵ ਪ੍ਰਭ ਕਿਰਪਾਲ ਦਿਆਲ ਗੋਬਿੰਦ ਜੀ ਜੰਤ ਸਗਲੇ ਬਖਸ਼ਿੰਦ ਤੇਰੇ ਸ਼ਰਨ ਪ੍ਰਭ ਦੀਨ ਦਿਆਲ ਪਾਰ ਬ੍ਰਾਹਮਣ ਜਪ ਸਦਾ ਨਿਹਾਲ ਰਹਾਉ ਪ੍ਰਭ ਦਿਆਲ ਦੂਸਰ ਕੋਈ ਨਾਹੀ ਘਟ ਘਟ ਅੰਤਰ ਸਰਬ ਸਮਾਹੀ ਆਪਣੇ ਦਾਸ ਕਾ ਹਲਤ ਪਲਤ ਸਵਾਰੈ ਪਤਿਤ ਪਾਵਨ ਪ੍ਰਭ ਬਿਰਦ ਤੂੰ ਮਾਰੈ ਔਖਦ ਕੋਟ ਸਿਮਰ ਗੋਬਿੰਦ ਤੰਤ ਮੰਤ ਭਜੀਐ ਭਗਵੰਤ ਰੋਗ ਸੋਗ ਮਿਟੇ ਪ੍ਰਭ ਪਿਆਏ ਮਨ ਬਾਂਸ਼ਿਤ ਪੂਰਨ ਫਲ ਪਾਏ ਕਰਨ ਕਾਰਨ ਸਮਰਥ ਦਿਆਰ ਸਰਵ ਨਿਧਾਨ ਮਹਾਵਿਚਾਰ ਨਾਨਕ ਬਖਸ਼ ਲਿਏ ਪ੍ਰਭ ਆਪ ਸਦਾ ਸਦਾ ਏਕੋ ਹਰ ਜਾਪ ਕਰਨ ਕਾਰਨ ਸਮਰਥ ਦਿਆਰ ਸਰਬ ਨਿਧਾਨ ਮਹਾਂ ਵਿਚਾਰ ਨਾਨਕ ਬਖਸ਼ ਲਿਏ ਪ੍ਰਭ ਆਪ ਸਦਾ ਸਦਾ ਏਕੋ ਹਰ ਜਾਪ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਿਵਾਜੀ ਸਤ ਸੰਗਤ ਜੀਓ ਆਪਾਂ ਵਡਭਾਗੀ ਹਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿਖੇ ਜੁੜ ਕੇ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲਥਾ ਸਾਰਿਆਂ ਸਾਧਨਾ ਨਾਲੋਂ ਸ੍ਰੇਸ਼ਟ ਉੱਤਮ ਗੁਰਬਾਣੀ ਦੀ ਜੋ ਵਿਚਾਰ ਹੈ ਇਹ ਸਭ ਤੋਂ ਸ੍ਰੇਸ਼ਟ ਹੈ। ਇਹ ਠੀਕ ਹੈ ਕਿ ਹੋਰ ਧਰਮਾਂ ਦੇ ਜੋ ਗ੍ਰੰਥ ਹਨ ਉਹ ਸਾਰੇ ਸਤਿਕਾਰਯੋਗ ਹਨ, ਪਰ ਉਹਨਾਂ ਵਿੱਚ ਉਹਨਾਂ ਅਵਤਾਰਾਂ ਦੀਆਂ ਕਹਾਣੀਆਂ ਹੀ ਹਨ। ਜੇ ਰਾਮਾਇਣ ਨੂੰ ਲੈ ਲਓ, ਉਹਦੇ ਵਿੱਚ ਸਾਰੀ ਰਾਮ ਦੀ ਜਨਮ ਤੋਂ ਲੈ ਕੇ ਅਖੀਰ ਤੱਕ ਦੀ ਕਥਾ ਹੈ। ਇਸੇ ਤਰ੍ਹਾਂ ਮਹਾਭਾਰਤ ਲੈ ਲਓ, ਹੋਰ ਜਿੰਨੇ ਗ੍ਰੰਥ ਹਨ ਉਹਨਾਂ ਅਵਤਾਰਾਂ ਦੀ ਹੀ ਮਹਿਮਾ ਹੈ, ਪਰ ਗੁਰਬਾਣੀ ਦੀ ਕਥਾ ਐਸੀ ਹੈ ਜਿਹਦੇ ਵਿੱਚ ਕੇਵਲ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਹੈ, ਕੇਵਲ ਨਾਮ ਦੀ ਮਹਿਮਾ ਹੈ, ਨਾਮ ਦੀ ਵਡਿਆਈ ਹੈ। ਦੇਗ ਕਤੇਬ ਇਸ ਤਰ੍ਹਾਂ ਪਾਈ ਦਿਲ ਕਾ ਫਿਕਰ ਨਾ ਜਾਏ। ਚਾਰ ਵੇਦ ਹਨ, ਚਾਰ ਕਤੇਬਾਂ ਹਨ, ਪਰ ਇਨ੍ਹਾਂ ਦੇ ਨਾਲ ਵੀ ਵੇਦ ਪੁਰਾਣ ਸਿਮਰਤ ਸਰ ਸਾਸਤ ਇਨ ਪੜਿਆਂ ਮੁਕਤ ਨਾ ਹੋਈ। ਉਨ੍ਹਾਂ ਨੂੰ ਪੜਨ ਦੇ ਨਾਲ ਮੁਕਤੀ ਨਹੀਂ ਮਿਲਦੀ, ਮਨ ਨੂੰ ਸ਼ਾਂਤੀ ਨਹੀਂ ਮਿਲਦੀ, ਪਰ ਗੁਰਬਾਣੀ ਐਸੀ ਹੈ, ਜਿਵੇਂ ਜਿਵੇਂ ਗੁਰਬਾਣੀ ਨੂੰ ਪੜੋ ਮਨ ਨੂੰ ਸ਼ਾਂਤੀ ਮਿਲਦੀ ਹੈ, ਰਸ ਆਉਂਦਾ ਹੈ। ਇਉਂ ਲੱਗਦਾ ਹੈ ਕਿ ਜਿਸ ਤਰ੍ਹਾਂ ਇਸ਼ਨਾਨ ਹੋ ਰਿਹਾ ਹੋਵੇ। ਇਸੇ ਕਰਕੇ ਸਤਿਗੁਰੂ ਜੀ ਨੇ ਫਰਮਾਇਆ ਹੈ, ਰਾਮਦਾਸ ਸੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਇਹ ਪ੍ਰਭੂ ਦੇ ਦਾਸਾਂ ਦਾ ਜੋ ਸਾਧ ਸੰਗਤ ਰੂਪੀ ਸਰੋਵਰ ਹੈ, ਜਿੱਥੇ ਨਾਮ ਰੂਪੀ ਜਲ ਭਰਿਆ ਹੋਇਆ ਹੈ, ਇੱਥੇ ਇਸ਼ਨਾਨ ਕਰਨ ਦੇ ਨਾਲ ਆਪਣੇ ਕਮਾਏ ਹੋਏ ਜੋ ਪਾਪ ਹਨ ਉਹ ਸਾਰੇ ਲਹਿ ਜਾਂਦੇ ਹਨ। ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਾਵੈ ਸੋ ਕੁੱਲ ਤਰਾਵੈ, ਉਧਾਰ ਹੋਆ ਹੈ ਜੀ ਕਾ। ਉਹ ਆਪ ਤਾਂ ਤਰਦੇ ਹੀ ਹਨ, ਸਤਸੰਗੀ ਜਿਹੜੇ ਹਨ, ਗੁਰਬਾਣੀ ਦੀ ਸ਼ਬਦ ਦੀ ਵਿਚਾਰ ਸੁਣਨ ਵਾਲੇ, ਗੁਰਬਾਣੀ ਨਾਲ ਜੁੜਨ ਵਾਲੇ, ਕਿਉਂਕਿ ਸਾਰੀ ਗੁਰਬਾਣੀ ਆਪ ਨਿਰੰਕਾਰ ਹੈ, ਨਾਮ ਰੂਪ ਹੀ ਹੈ, ਤੁਰਕੀ ਬਾਣੀ ਹੈ, ਕੇਵਲ ਨਾਮ ਦੀ ਵਡਿਆਈ ਹੈ ਗੁਰਬਾਣੀ ਅੰਦਰ, ਤੇ ਗੁਰਬਾਣੀ ਆਪ ਵੀ ਨਾਮ ਰੂਪ ਹੀ ਹੈ। ਗੁਰਬਾਣੀ ਗਾਓ ਭਾਈ ਉਹ ਸਫਲ ਸਦਾ ਸੁਖਦਾਈ, ਗੁਰਬਾਣੀ ਦਾ ਗਾਉਣਾ ਵੀ ਸਫਲਾ ਹੈ, ਸੁਣਨਾ ਵੀ ਸਫਲਾ ਹੈ। ਸਤਿਗੁਰੂ ਜੀ ਨੇ ਫਰਮਾਇਆ ਹੈ, ਕੋਈ ਗਾਵੇ ਕੋ ਸੁਣੈ, ਕੋਈ ਕਰੇ ਵਿਚਾਰ, ਕੋ ਉਪਦੇਸ਼ੈ ਕੋ ਦਿੜੈ, ਤਿਸਕਾ ਹੋਏ ਉਦਾਰ। ਕੋਈ ਗੁਰਬਾਣੀ ਨੂੰ ਗਾਏ, ਕੋਈ ਗੁਰਬਾਣੀ ਸੁਣੇ, ਕੋਈ ਗੁਰਬਾਣੀ ਦਾ ਉਪਦੇਸ਼ ਦੇਵੇ, ਕੋਈ ਗੁਰਬਾਣੀ ਦੇ ਉਪਦੇਸ਼ ਨੂੰ ਧਾਰਨ ਕਰੇ, ਕੋਈ ਉਹਦੀ ਵਿਚਾਰ ਕਰੇ, ਜਿਸ ਤਰ੍ਹਾਂ ਵੀ ਕੋਈ ਗੁਰਬਾਣੀ ਦੇ ਨਾਲ ਜੁੜੇਗਾ, ਗੁਰਬਾਣੀ ਉਹਦਾ ਉਧਾਰ ਕਰਨ ਵਾਸਤੇ ਸਮਰੱਥ ਹੈ। ਇਸੇ ਕਰਕੇ ਸਤਿਗੁਰੂ ਜੀ ਨੇ ਫਰਮਾਇਆ ਹੈ, ਸਭ ਤੇ ਉਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦੋ ਨਾ ਸਕਲ ਛਾਰ। ਗੁਰ ਸ਼ਬਦ ਦੀ ਵਿਚਾਰ ਸਾਰਿਆਂ ਤੋਂ ਸ੍ਰੇਸ਼ਟ ਹੈ, ਉੱਤਮ ਹੈ। ਇਹ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਸਾਡੇ ਉਪਰ, ਕਲਯੁਗੀ ਜੀਵਾਂ ਦੇ ਉਧਾਰ ਦੇ ਵਾਸਤੇ ਗੁਰਬਾਣੀ ਦੀ ਸਾਨੂੰ ਬਖਸ਼ਿਸ਼ ਹੋਈ। ਗੁਰਬਾਣੀ ਦੇ ਨਾਲ ਸਾਨੂੰ ਸਤਿਗੁਰੂ ਜੀ ਨੇ ਜੋੜਿਆ ਹੈ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਿਆਈ ਗੱਦੀ ਤੇ ਬਿਰਾਜਮਾਨ ਕੀਤਾ। ਸੁਰਖ ਵਿਚਾਰ ਲੜੀਵਾਰ ਜੋ ਗੁਰ ਸ਼ਬਦ ਦੀ ਵਿਚਾਰ ਚੱਲ ਰਹੀ ਹੈ, ਸੋ ਯਤਨ ਤਾਂ ਇਹੀ ਹੁੰਦਾ ਹੈ ਕਿ ਸਮੇਂ ਸਿਰ ਪਹੁੰਚਿਆ ਜਾਵੇ, ਪਰ ਅੱਜ ਕਾਫੀ ਜ਼ਿਆਦਾ ਰਸਤੇ ਵਿੱਚ ਜਾਮ ਮਿਲਿਆ। 6 ਵਜੇ ਉਥੋਂ ਚੱਲ ਪਏ, ਅੱਗੇ ਵੀ ਇਸੇ ਟਾਈਮ ਤੇ, ਪਰ ਅੱਜ ਕੁਝ ਐਸਾ ਰਸਤੇ ਵਿੱਚ ਜਾਮ ਜ਼ਿਆਦਾ ਹੋਣ ਕਰਕੇ ਥੋੜਾ ਸਮਾਂ ਲੇਟ ਹੋ ਗਿਆ। ਸੁਦਾਸ ਖਿਮਾ ਦਾ ਜਾਜਕ ਹੈ ਸੰਗਤ ਪਾਸੋਂ, ਆਪ ਸੰਗਤਾਂ ਦਾ ਪਿਆਰ ਹੈ, ਗੁਰੂ ਦੇ ਨਾਲ ਜੁੜੀ ਹੋਈ ਸੰਗਤ ਗੁਰੂ ਦਾ ਸਰੂਪ ਹੈ। ਆਓ ਜੋ ਸਤਿਗੁਰੂ ਜੀ ਅੱਜ ਆਪਾਂ ਨੂੰ ਲੜੀਵਾਰ ਗੁਰ ਸ਼ਬਦ ਦੀ ਵਿਚਾਰ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਗੋਂਡ ਰਾਗ ਅੰਦਰ ਉਪਦੇਸ਼ ਬਖਸ਼ਿਸ਼ ਕਰਦੇ ਹਨ, ਉਹ ਪਰਮ ਪਵਿੱਤਰ ਉਪਦੇਸ਼ ਸਰਵਣ ਕਰਨ ਦੇ ਵਾਸਤੇ ਆਪੋ ਆਪਣੇ ਖਿਆਲਾਂ ਨੂੰ ਬਾਹਰੋਂ ਰੋਕੀਏ, ਸਾਵਧਾਨ ਇਕਾਗਰ ਚੀਤ ਹੁੰਦੇ ਹੋਏ ਮਨ ਕਰਕੇ ਹਾਜ਼ਰੀਆਂ ਲਵਾਈਏ, ਰਸਨਾ ਕਰੀਏ ਪਵਿੱਤਰ, ਸਾਰੇ ਗੱਜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਜੀ, ਫੇਰ ਆਖੀਏ ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੋੜ ਮਹਲਾ ਪੰਜਵਾ, ਕਰ ਕਿਰਪਾ ਸੁਖ ਅਨਦ ਕਰੇ।
ਗੋਣ ਰਾਗ ਅੰਦਰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਪਦੇਸ਼ ਬਖਸ਼ਿਸ਼ ਕਰਦੇ ਹਨ। ਰਹਾਉ ਦੀਆਂ ਪੰਕਤੀਆਂ ਹਨ, ਤੇਰੀ ਸ਼ਰਨ ਪ੍ਰਭ ਦੀਨ ਦਿਆਲ, ਪਾਰ ਬ੍ਰਹਮ ਜਪ ਸਦਾ ਨਿਹਾਲ। ਹੇ ਦੀਨਾਂ ਗਰੀਬਾਂ ਤੇ ਨਿਮਾਣਿਆਂ ਤੇ ਦਇਆ ਕਰਨ ਵਾਲੇ, ਕਿਉਂਕਿ ਵਾਹਿਗੁਰੂ ਜਿਨ੍ਹਾਂ ਦੇ ਅੰਦਰ ਨਿਮਰਤਾ ਹੁੰਦੀ ਹੈ ਉਨ੍ਹਾਂ ਤੇ ਦਇਆ ਕਰਦਾ ਹੈ। ਸੋ ਨਿਮਰਤਾ ਦਾ ਸਰੂਪ ਹੈ ਤਾਕਤ ਦੇ ਹੁੰਦਿਆਂ ਹੋਇਆਂ ਵੀ ਆਪਣੀ ਤਾਕਤ ਨੂੰ ਨਾ ਜਣਾਉਣਾ, ਮਾਣ ਸਨਮਾਨ ਦੇ ਹੁੰਦਿਆਂ ਹੋਇਆਂ ਵੀ ਨਿਮਾਣਾ ਬਣ ਕੇ ਰਹਿਣਾ। ਉਹ ਵਾਹਿਗੁਰੂ ਐਸੇ ਜੋ ਦੀਨ ਬਣ ਕੇ ਨਿਮਰਤਾ ਦੇ ਨਾਲ ਬੇਨਤੀ ਕਰਦੇ ਹਨ ਉਨ੍ਹਾਂ ਤੇ ਉਹ ਦਇਆ ਕਰਦਾ ਹੈ। ਸੋ ਬੇਨਤੀ ਹੈ, ਹੇ ਵਾਹਿਗੁਰੂ ਮੈਂ ਤੇਰੀ ਸ਼ਰਨ ਵਿਚ ਆਇਆ ਹਾਂ, ਕਿਉਂਕਿ ਤੂੰ ਪ੍ਰਭੂ ਰੱਖਿਅਕ ਹੈ, ਸ਼ਰਨ ਆਇਆ ਤੇ ਦਇਆ ਕਰਨ ਵਾਲਾ ਹੈ, ਦਇਆ ਦਾ ਸਮੁੰਦਰ ਹੈ, ਦਇਆ ਦਾ ਸਾਗਰ ਹੈ। ਪਾਰ ਬ੍ਰਹਮ ਜੋ ਪਰਾ ਰੂਪ ਬ੍ਰਹਮ ਹੈ, ਜਿਸ ਤੋਂ ਪਰੇ ਹੋਰ ਕੁਝ ਨਹੀਂ, ਜਿਸ ਤੋਂ ਪਰੇ ਕੁਝ ਕਿਹਾ ਨਹੀਂ ਜਾ ਸਕਦਾ, ਜਿਹੜੇ ਵੀ ਉਹਦਾ ਨਾਮ ਜਪਦੇ ਹਨ ਉਸ ਵਾਹਿਗੁਰੂ ਦਾ ਨਾਮ ਜਪਣ ਵਾਲੇ ਨਿਹਾਲ ਹੋ ਜਾਂਦੇ ਹਨ, ਦੁੱਖਾਂ ਤੋਂ ਬਰੀ ਹੋ ਜਾਂਦੇ ਹਨ, ਦੁੱਖਾਂ ਤੋਂ ਰਹਿਤ ਹੋ ਜਾਂਦੇ ਹਨ। ਸਤਿਗੁਰੂ ਮਹਾਰਾਜ ਨੇ ਸਾਡੇ ਤੇ ਮਹਾਨ ਬਖਸ਼ਿਸ਼ ਕੀਤੀ ਹੈ। ਵਾਹਿਗੁਰੂ ਗੁਰੂ ਮੰਤਰ ਸਾਨੂੰ ਸਤਿਗੁਰੂ ਜੀ ਨੇ ਬਖਸ਼ਿਆ। ਜਿਤਨੇ ਵੀ ਪ੍ਰਮਾਤਮਾ ਦੇ ਨਾਮ ਹਨ, ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ। ਹੇ ਪ੍ਰਮਾਤਮਾ, ਜਿਤਨੇ ਤੇਰੇ ਨਾਮ ਹਨ ਉਹਨਾਂ ਸਾਰਿਆਂ ਤੋਂ ਮੈਂ ਬਲਿਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਪਰ ਜੋ ਪ੍ਰਮਾਤਮਾ ਦਾ ਵਾਹਿਗੁਰੂ ਨਾਮ ਹੈ, ਸਤ ਨਾਮ ਵਾਹਿਗੁਰੂ ਨੂੰ ਜਣਾਉਣ ਵਾਲਾ ਹੈ। ਕੀਰਤਨ ਨਾਮ ਕਥੇ ਤੇਰੇ ਜਿਹਵਾ, ਸਤ ਨਾਮ ਤੇਰਾ ਪਰਾ ਪੂਰਬਲਾ। ਸਤ ਦਾ ਅਰਥ ਹੁੰਦਾ ਹੈ ਜੋ ਸਦਾ ਹੈ, ਇੱਕ ਸੱਚ ਤੇ ਝੂਠ। ਜੇ ਝੂਠ ਹੈ ਤਾਂ ਸੱਚ ਦਾ ਪਤਾ ਲੱਗਦਾ ਹੈ, ਜੇ ਸੱਚ ਹੈ ਤਾਂ ਝੂਠ ਦੇ ਬਾਰੇ ਜਾਣਕਾਰੀ ਮਿਲਦੀ ਹੈ ਵੀ ਇਹ ਝੂਠ ਹੈ ਸੱਚ ਹੈ। ਪਰ ਇੱਥੇ ਜਿਹੜਾ ਸੱਤ ਹੈ ਤੱਤੇ ਨੂੰ ਸਿਹਾਰੀ, ਇਹ ਸੱਤ ਦਾ ਅਰਥ ਹੈ ਜੋ ਸਦਾ ਹੈ, ਇੱਕ ਰਸ। ਇਹ ਨਾਮ ਦਾ ਅਰਥ ਹੁੰਦਾ ਹੈ, ਕਿਉਂਕਿ ਨਾਮ ਸ਼ਬਦ ਸਤਿਗੁਰੂ ਜੀ ਨੇ ਗੁਰਬਾਣੀ ਅੰਦਰ ਬਹੁਤ ਵਾਰ ਵਰਤਿਆ ਹੈ। ਨਾਮ ਕੇ ਧਾਰੇ ਖੰਡ ਬ੍ਰਹਿਮੰਡ ਇਤਿਆਦਿ, ਨਾਮ ਦੀ ਮਹਿਮਾ ਸਤਿਗੁਰੂ ਜੀ ਨੇ, ਨਾਮ ਸਰੋਮਣ ਸਰਮੈ ਇਤਿਆਦਿ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਆ। ਸੋ ਨਾਮ ਦਾ ਜੇ ਅੱਖਰੀ ਅਰਥ ਕਰਨਾ ਹੋਵੇ ਤਾਂ ਨਾਮ ਦਾ ਅਰਥ ਹੈ ਅਕਾਲ ਪੁਰਖ ਵਾਹਿਗੁਰੂ ਦੀ ਜੋ ਸਮੁੱਚੀ ਤਾਕਤ ਹੈ, ਉਸ ਨੂੰ ਸਤਿਗੁਰੂ ਜੀ ਨੇ ਨਾਮ ਸ਼ਬਦ ਦੇ ਨਾਲ ਸੰਬੋਧਨ ਕੀਤਾ ਹੈ। ਜੋ ਸਦਾ ਹੈ, ਜੋ ਨਾਮ ਦਾ ਅਰਥ ਪ੍ਰਸਿੱਧ ਵੀ ਹੁੰਦਾ ਹੈ, ਜਿਸ ਨੂੰ ਸਾਰੇ ਜਾਣਦੇ, ਬੀਜ ਮੰਤਰ ਸਰਬ ਕੋ ਗਿਆਨ, ਉਹ ਹੈ ਵਾਹਿਗੁਰੂ। ਇਹ ਵਾਹਿਗੁਰੂ ਗੁਰਮੰਤਰ ਸਤਿਗੁਰੂ ਨੇ ਬਖਸ਼ਿਆ। ਹੁਣ ਜਿਤਨੇ ਪ੍ਰਮਾਤਮਾ ਦੇ ਨਾਮ ਹਨ ਉਹਨਾਂ ਸਾਰਿਆਂ ਵਿੱਚੋਂ ਜੋ ਰਾਮ ਨਾਮ ਹੈ, ਇਸ ਨੂੰ ਸ੍ਰੇਸ਼ਟ ਮੰਨਿਆ ਜਾਂਦਾ ਹੈ, ਕਿਉਂਕਿ ਰਾਮ ਦਾ ਅਰਥ ਹੁੰਦਾ ਹੈ ਰਮਿਆ ਹੋਇਆ, ਵਿਆਪਕ ਸਾਰਿਆਂ ਦੇ ਵਿੱਚ। ਇਸੇ ਤਰ੍ਹਾਂ ਹੀ ਹੋਰ ਪਰਮਾਤਮਾ ਦੇ ਨਾਮ ਨਾਰਾਇਣ ਨਾਮ ਵੀ ਆਇਆ ਹੈ, ਹਰੀ ਵੀ ਆਇਆ ਹੈ। ਉਹ ਸਾਰੇ ਪਰਮਾਤਮਾ ਦੇ ਗੁਣਾਂ ਨੂੰ ਜਣਾਉਣ ਵਾਲੇ ਹਨ, ਪਰ ਉਹ ਉਤਨਾ ਹੀ ਸਮਾਂ ਜਿਤਨਾ ਸਮਾਂ ਉਹ ਪਰਮਾਤਮਾ ਸੰਸਾਰ ਦੀ ਰਚਨਾ ਰਚ ਕੇ ਸੰਸਾਰ ਅੰਦਰ ਵਿਆਪਕ ਹੋ ਰਿਹਾ ਹੈ। ਰਾਮ ਦਾ ਅਰਥ ਰਮਿਆ ਹੋਇਆ ਉਨ੍ਹਾਂ ਚਿਰ ਹੈ ਜਿੰਨਾ ਚਿਰ ਉਹ ਸੰਸਾਰ ਦੀ ਰਚਨਾ ਰਚ ਕੇ ਵਿਆਪਕ ਹੋ ਰਿਹਾ ਹੈ, ਤੇ ਜਦੋਂ ਸੰਸਾਰ ਖੇਲ ਨੂੰ ਉਹ ਖਤਮ ਕਰ ਦਿੰਦਾ ਹੈ, ਖੇਲ ਉਝਾੜੇ ਤਬ ਇੱਕ ਅੰਤਾਰਾ, ਉਦੋਂ ਇਕੱਲਾ ਹੀ ਰਹਿ ਜਾਂਦਾ ਹੈ, ਉਦੋਂ ਰਮਿਆ ਹੋਇਆ ਨਹੀਂ ਰਹਿੰਦਾ। ਇਹ ਗੁਣ ਉਨ੍ਹਾਂ ਚਿਰ ਹੀ ਹਨ ਜਿੰਨਾ ਚਿਰ ਉਹ ਸੰਸਾਰ ਰਚ ਕੇ ਉਹਦੇ ਵਿੱਚ ਰਮਿਆ ਹੋਇਆ ਹੈ। ਹੁਣ ਤਾਂ ਸਾਰੇ ਹੀ ਸਤਿਕਾਰਯੋਗ ਸਤਿਗੁਰੂ ਜੀ ਕਹਿੰਦੇ ਪ੍ਰਮਾਤਮਾ ਦੇ ਸਾਰੇ ਨਾਮਾਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਵਾਹਿਗੁਰੂ ਨਾਮ ਦੀ ਇਹ ਵਿਸ਼ੇਸ਼ਤਾ ਹੈ, ਵਾਹਿ ਦਾ ਅਰਥ ਅਚਰਜ ਤੇ ਬਿਸਮਾਦ, ਅਚਰਜ ਦਾ ਅਰਥ ਹੈਰਾਨਗੀ, ਬਿਸਮਾਦ ਦਾ ਅਰਥ ਵੀ ਹੈਰਾਨਗੀ, ਜਿਹਦੇ ਬਾਰੇ ਅਸੀਂ ਕੁਝ ਕਹਿ ਨਾ ਸਕੀਏ, ਜਿਹਦੇ ਬਾਰੇ ਕੁਝ ਕਿਹਾ ਨਾ ਜਾ ਸਕੇ। ਅਸੀਂ ਕਹਿੰਦੇ ਹਾਂ ਵੀ ਆਹ ਗੱਲ, ਆਹ ਘਟਨਾ ਤਾਂ ਬੜੀ ਅਚਰਜ ਹੋ ਗਈ, ਬੜੀ ਹੈਰਾਨਗੀ ਵਾਲੀ ਗੱਲ ਹੋਈ, ਇਹੋ ਜੀ ਤਾਂ ਕਦੀ ਸੁਣੀ ਨਹੀਂ ਸੀ, ਕਦੀ ਵੇਖੀ ਨਹੀਂ ਸੀ, ਜਿਹਦੇ ਬਾਰੇ ਕੁਝ ਕਿਹਾ ਨਾ ਜਾ ਸਕੇ। ਅਚਰਜ ਤੇ ਬਿਸਮਾਦ ਦਾ ਅਰਥ ਵੀ ਅਚਰਜ ਹੈ, ਹੈਰਾਨਗੀ ਹੀ ਹੈ। ਸੋ ਸਤਿਗੁਰੂ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ, ਗੁਰਬਾਣੀ ਅੰਦਰ ਵੀ ਫਰਮਾਇਆ ਵਾਹੋ ਵਾਹੋ ਆਪ ਅਖਾਇੰਦਾ, ਵਾਹੋ ਵਾਹੋ ਸੱਚਾ ਸੋਏ। ਉਹ ਅਚਰਜ ਰੂਪ ਪਰਮਾਤਮਾ ਹੈ, ਉਹ ਸਦਾ ਸੱਚਾ ਹੈ, ਕਾਇਮ ਦਾਇਮ ਸਦਾ ਪਾਤਸ਼ਾਹੀ, ਸਦਾ ਇੱਕ ਰਸ ਰਹਿਣ ਵਾਲਾ ਹੈ। ਐਸਾ ਜੋ ਪਰਮ ਪਿਤਾ ਪਰਮਾਤਮਾ, ਹੁਣ ਅਚਰਜ ਤੇ ਬਿਸਮਾਦ ਇਹ ਵਾਹੇ ਦੇ ਦੋ ਅਰਥ ਹਨ। ਜੇ ਅਸੀਂ ਅਚਰਜ ਨੂੰ ਪਰਮਾਤਮਾ ਦੀ ਰਚਨਾ ਵੱਲ ਵੇਖੀਏ ਤਾਂ ਉਹ ਵੀ ਹੈਰਾਨਗੀ ਕਰਨ ਵਾਲੀ ਹੈ। ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨੇਕ ਪ੍ਰਕਾਰ, ਤਰ੍ਹਾਂ ਤਰ੍ਹਾਂ ਦੀ ਰਚਨਾ ਪਰਮਾਤਮਾ ਨੇ ਰਚੀ ਹੋਈ ਹੈ। ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਰੱਖਿਆ, ਉਹਦੀ ਕੁਦਰਤ, ਉਹਦੀ ਸ਼ਕਤੀ, ਮਾਇਆ ਦੇ ਦੁਆਰਾ ਰਚੀ ਹੋਈ ਰਚਨਾ, ਇਹਦਾ ਹੀ ਕੋਈ ਅੰਤ ਨਹੀਂ ਪਾ ਸਕਦਾ। ਇਸੇ ਤਰ੍ਹਾਂ ਬਿਸਮਾਦ ਸ਼ਬਦ ਅੰਤਰੀਵ ਅਰਥਾਂ ਵਿੱਚ ਵੀ ਗੁਰਬਾਣੀ ਅੰਦਰ ਆਇਆ ਹੈ। ਸੁਨ ਸਮਾਦ ਅਨਹਤ ਤਹਿਨਾਦ, ਕਹਿਣ ਨਾ ਜਾਈ ਅਚਰਜ ਬਿਸਮਾਦ। ਜਦੋਂ ਜਗਿਆਸੂ ਅਭਿਆਸ ਕਰਦਿਆਂ ਕਰਦਿਆਂ ਇੱਕ ਐਸੀ ਅਫੁਰ ਅਵਸਥਾ ਜਿੱਥੇ ਫੁਰਨੇ ਸਮਾਪਤ ਹੋ ਜਾਂਦੇ ਹਨ, ਉੱਥੇ ਜਦੋਂ ਪਹੁੰਚ ਜਾਂਦਾ ਹੈ, ਉਦੋਂ ਫਿਰ ਬਿਸਮਨ ਬਿਸਮ ਪਏ ਬਿਸਮਾਦ, ਜਿਨ ਬੂਝਿਆ ਕਿਸ ਆਇਆ ਸਵਾਦ, ਉਦੋਂ ਬਿਸਮਾਦ ਹੋ ਜਾਂਦਾ ਹੈ। ਜਦੋਂ ਨਾਮ ਜਪਦਿਆਂ ਜਪਦਿਆਂ ਰਸ ਆਉਣਾ ਸ਼ੁਰੂ ਹੋ ਜਾਂਦਾ ਹੈ, ਉਦੋਂ ਵੀ ਬਿਸਮਾਦ ਹੋ ਜਾਂਦਾ ਹੈ। ਉਦੋਂ ਆਪਣੀ ਰਸਨਾ ਨੂੰ ਕਹਿੰਦਾ ਹੈ, ਹੇ ਰਸਨਾ ਆਂਦ ਰਸਾ ਜੇਤੇ ਤੈਂ ਚਾਖੇ, ਨਿਮਕ ਨਾ ਤਿਸਨਾ ਤੇਰੀ ਲਾਥੇ, ਹਰ ਰਸ ਕਾ ਤੂੰ ਚਾਖੇ ਸਾਧ, ਚਾਖਤ ਹੋਏ ਰਹਿ ਬਿਸਮਾਦ। ਕਿ ਬਿਸਮਾਦ ਹੋ ਜਾਏਗੀ, ਹੈਰਾਨ ਹੋ ਜਾਏਗੀ, ਨਾਮ ਦਾ ਰਸ ਐਸਾ ਹੈ। ਆਪਾਂ ਸਾਖੀ ਬਹੁਤ ਵਾਰ ਸੁਣੀ ਹੈ ਭਗਤ ਫਰੀਦ ਜੀ ਦੀ, ਸ਼ੁਰੂ ਵਿੱਚ ਉਹਨਾਂ ਨੂੰ ਮਿੱਠੇ ਦੇ ਲਾਲਚ ਦੇ ਨਾਲ ਉਹਨਾਂ ਦੀ ਮਾਤਾ ਨੇ ਨਾਮ ਦੇ ਨਾਲ ਜੋੜਿਆ, ਪਰ ਜਦੋਂ ਉਹਨਾਂ ਨੂੰ ਰਸ ਆ ਗਿਆ, ਉਹ ਕਹਿਣ ਲੱਗੇ ਮਾਤਾ ਹੁਣ ਗੁੜ ਦੀ ਲੋੜ ਨਹੀਂ ਹੈ, ਹੁਣ ਤਾਂ ਐਸਾ ਨਾਮ ਦਾ ਰਸ ਆ ਗਿਆ ਹੈ ਵੀ ਹੁਣ ਇਹ ਸਾਰੇ ਮਿੱਠੇ ਜਿਹੜੇ ਹਨ ਇਹ ਫਿੱਕੇ ਲੱਗਦੇ ਹਨ ਉਹਦੇ ਸਾਹਮਣੇ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਸਾਰੀਆਂ ਵਸਤੂਆਂ ਬੜੀਆਂ ਮਿੱਠੀਆਂ ਹਨ ਪਰ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਇਤਨਾ ਮਿੱਠਾ ਹੈ, ਐਸਾ ਉਹਦਾ ਰਸ ਹੈ। ਹਰ ਰਸਤੇ ਉਪਰ ਕਿਆ ਕਹੀਏ ਜਿਨ ਪੀਆ ਸੋ ਤ੍ਰਿਪਤਾ ਕਾ। ਜਿਸ ਨੇ ਉਹ ਪੀ ਲਿਆ ਰਸ, ਜਿਸ ਨੂੰ ਰਸ ਆ ਗਿਆ, ਜਿਸ ਰਸ ਆਇਆ ਸੋਈ ਜਾਣੈ ਪੇਖ ਪੇਖ ਮਨ ਮੈਂ ਹੈਰਾਨ। ਉਸ ਰਸ ਨੂੰ ਉਹ ਵੇਖ ਵੇਖ ਕੇ ਹੈਰਾਨ ਹੁੰਦਾ ਹੈ, ਵਿਸਮਾਦ ਹੋ ਜਾਂਦਾ ਹੈ ਵੀ ਐਸਾ ਰਸ, ਐਸੀ ਮਿਠਾਸ ਮੈਨੂੰ ਪਤਾ ਹੀ ਨਹੀਂ ਸੀ। ਨਾਮ ਦੀ ਐਸੀ ਵਡਿਆਈ ਹੈ। ਇਸ ਤੋਂ ਅੱਗੇ ਫਿਰ ਜਿਵੇਂ ਜਿਵੇਂ ਹੋਰ ਅੰਤਰਮੁਖ ਬਿਰਤੀ ਹੁੰਦੀ ਹੈ ਫਿਰ ਅਭਿਆਸੀ ਵੇਖਦਾ ਹੈ ਇਸ ਸਰੀਰ ਦੇ ਅੰਦਰ ਅੰਤਰ ਖੂਟਾ ਅੰਮ੍ਰਿਤ ਭਰਿਆ, ਸਭ ਦੇ ਕਾਢ ਪੀਏ ਪਨਹਾਰੀ ਦੀ ਅੰਦਰ ਤਾਂ ਅੰਮ੍ਰਿਤ ਦਾ ਖੂਹ ਭਰਿਆ ਹੋਇਆ ਹੈ। ਸ਼ਬਦ ਦੀ ਕਮਾਈ ਦੇ ਨਾਲ ਉਸ ਨੂੰ ਕੱਢ ਕਰਕੇ ਅਭਿਆਸੀ ਛਕਦਾ ਹੈ, ਉਸ ਆਨੰਦ ਨੂੰ ਮਾਣਦਾ ਹੈ। ਜਦੋਂ ਫਿਰ ਹੋਰ ਅੰਤਰਮੁਖ ਬਿਰਤੀ ਹੁੰਦੀ ਹੈ, ਬਾਣੀ ਮੁਖੋਂ ਉਚਾਰੀ ਹੈ ਹੋਏ ਰੁਸ਼ਨਾਈ ਮਿਟੇ ਅੰਧਿਆਰਾ, ਨਾਮ ਜਪਤ ਕੋਟ ਸੂਰ ਉਜਾਰਾ ਬਿਨਸੈ ਭਰਮ ਅੰਧੇਰਾ। ਨਾਮ ਜਪਦਿਆਂ ਹੋਇਆਂ ਇੱਕ ਤਾਂ ਅਗਿਆਨਤਾ ਦਾ ਭਰਮ ਦਾ ਅੰਧੇਰਾ ਮਿਲਦਾ ਹੈ, ਇੱਕ ਪ੍ਰਤੱਖ ਵੀ ਅੰਦਰ ਰੋਸ਼ਨੀ ਹੋ ਜਾਂਦੀ ਹੈ, ਪ੍ਰਤੱਖ ਵੀ ਅੰਦਰ ਐਸਾ ਪ੍ਰਕਾਸ਼ ਹੁੰਦਾ ਹੈ। ਉਹਦੇ ਵਿੱਚ ਬੰਦਾ ਇਹ ਵੇਖਦਾ ਹੈ ਇਸ ਕਾਇਆ ਮੈਂ ਨੌ ਖੰਡ ਪ੍ਰਿਥਵੀ ਹਾਟ ਪੱਟਣ ਬਾਜ਼ਾਰਾ। ਉਦੋਂ ਹੋਰ ਵਿਸਮਾਦ ਹੋ ਜਾਂਦਾ ਹੈ ਵੀ ਹੈ ਕਿ ਮੇਰੇ ਸਰੀਰ ਦੇ ਵਿੱਚ, ਇਹ ਛੋਟੇ ਜਿਹੇ ਸਰੀਰ ਦੇ ਵਿੱਚ ਇਹ ਸਾਰੀ ਨੌ ਖੰਡ ਪ੍ਰਿਥਵੀ ਹੈ, ਨੌ ਹਿੱਸਿਆਂ ਦੇ ਵਿੱਚ ਸਾਰੀ ਦੁਨੀਆ ਵੰਡੀ ਹੋਈ ਹੈ, ਸਾਰੀ ਮੇਰੇ ਅੰਦਰ ਹੀ ਹੈ। ਪ੍ਰਿਥਵੀ ਹੀ ਨਹੀਂ, ਇੱਕ ਇੱਕ ਬਾਜ਼ਾਰ, ਇੱਕ ਇੱਕ ਦੁਕਾਨ, ਹਰ ਚੀਜ਼ ਦਾ ਉਸਨੂੰ ਪਤਾ ਲੱਗਣ ਲੱਗ ਜਾਂਦਾ ਹੈ। ਉਦੋਂ ਹੋਰ ਹੈਰਾਨ ਹੋ ਜਾਂਦਾ ਹੈ, ਹੋਰ ਵਿਸਮਾਦ ਹੋ ਜਾਂਦਾ ਹੈ। ਸੋ ਜਿਵੇਂ ਜਿਵੇਂ ਬਿਰਤੀ ਅੰਤਰਮੁਖ ਹੁੰਦੀ ਹੈ ਉਵੇਂ ਉਵੇਂ ਵਿਸਮਾਦ ਹੋਈ ਜਾਂਦਾ ਹੈ, ਹੈਰਾਨ ਹੋਈ ਜਾਂਦਾ ਹੈ। ਇਹ ਅਵਸਥਾ ਪ੍ਰਾਪਤ ਕਿਵੇਂ ਹੋਵੇ? ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਗੁਰਸਿੱਖਾਂ ਨੇ ਪੁੱਛਿਆ ਕਿ ਮਹਾਰਾਜ, ਜੋ ਆਪਨੇ ਨਾਮ ਦੀ ਸਿਮਰਨ ਦੀ ਮਹਿਮਾ ਦੱਸੀ ਹੈ, ਆਪ ਦੇ ਬਚਨ ਸੱਤ ਹਨ, ਇਹ ਸਾਰੀਆਂ ਅਵਸਥਾ ਹਨ, ਇਹ ਸਾਰੇ ਆਨੰਦ ਹਨ, ਸਾਰੇ ਰਸ ਹਨ, ਪਰ ਸਾਨੂੰ ਨਹੀਂ ਪ੍ਰਾਪਤ, ਸਾਨੂੰ ਰਸ ਵੀ ਨਹੀਂ ਆਉਂਦਾ ਬਾਣੀ ਪੜ੍ਹਦਿਆਂ, ਮਹਾਰਾਜ ਸਾਡੇ ਤੇ ਬਖਸ਼ਿਸ਼ ਕਰੋ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ 822 ਤੇ ਪਹਿਲਾਂ ਇਹ ਪੰਕਤੀਆਂ ਆ ਚੁੱਕੀਆਂ ਹਨ। ਸਿੱਖਾਂ ਵੱਲੋਂ ਬੇਨਤੀ ਹੈ, ਸਤਿਗੁਰੂ ਜੀ ਨੇ ਉਹ ਗੁਰਬਾਣੀ ਸਰੂਪ ਵਿੱਚ ਲਿਖਿਆ ਹੈ, ਕਿਤ ਵਿਧੀਐ ਕਿਤ ਸੰਜਮ ਪਾਈਐ ਕਹੋ ਸੁਰਜਨ ਕਿਤ ਜੁਗਤੀ ਧਿਆਈਐ। ਹੇ ਸਤਿਗੁਰੂ ਜੀ, ਹੇ ਸ੍ਰਿਸ਼ਟ ਜਨੋ, ਦੱਸੋ ਆਪ ਕਿਤ ਵਿਧੀਐ, ਉਹ ਵਿਧੀ ਕਿਹੜੀ ਹੈ? ਕਿਤ ਸੰਜਮ ਪਾਈਐ, ਜੀਵਨ ਵਿੱਚ ਸੰਜਮ ਕਿਹੜਾ ਰੱਖੀਏ ਉਹਦੀ ਪ੍ਰਾਪਤੀ ਦੇ ਵਾਸਤੇ? ਕਹੋ ਸੁਰਜਨ ਕਿਤ ਜੁਗਤੀ ਤੇ ਆਈ ਹੈ, ਉਹ ਜੁਗਤੀ ਦੱਸ ਦਿਓ ਪ੍ਰਭੂ ਦੇ ਨਾਮ ਨੂੰ ਧਿਆਉਣ ਦੀ, ਤਾਂ ਕਿ ਛੇਤੀ ਮਨ ਜੁੜਨ ਲੱਗ ਜਾਵੇ, ਰਸ ਆਉਣ ਲੱਗ ਜਾਵੇ। ਇਹ ਪ੍ਰਸ਼ਨ ਹੈ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਗੁਰਬਾਣੀ ਅੰਦਰ ਆਪਣੀ ਬਾਣੀ ਦੁਆਰਾ ਵੱਖ ਵੱਖ ਥਾਵਾਂ ਤੇ ਇਹਦਾ ਜਵਾਬ ਦਿੱਤਾ ਹੈ, ਉੱਤਰ ਦਿੱਤਾ ਹੈ। ਪਹਿਲੀ ਗੱਲ ਹੈ ਸੰਜਮ ਦੀ। ਦਵਾਈ ਕਿਤਨੀ ਵੀ ਕੀਮਤੀ ਹੋਵੇ, ਸੰਜਮ ਤੋਂ ਬਿਨਾਂ, ਪਰਹੇਜ਼ ਤੋਂ ਬਿਨਾਂ ਦਵਾਈ ਦਾ ਅਸਰ ਨਹੀਂ ਹੁੰਦਾ। ਇੱਧਰ ਧਾਰਮਿਕ ਦੁਨੀਆਂ ਦੇ ਵਿੱਚ ਰੂਹਾਨੀਅਤ ਦੀ ਪ੍ਰਾਪਤੀ ਵਾਸਤੇ, ਆਤਮਕ ਉੱਚ ਅਵਸਥਾ ਦੀ ਪ੍ਰਾਪਤੀ ਦੇ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਦੋ ਗੱਲਾਂ ਦਾ ਸੰਜਮ ਦੱਸਿਆ ਹੈ ਕਿ ਜਿਹੜਾ ਵੀ ਅਭਿਆਸੀ, ਜਿਹੜਾ ਵੀ ਜਗਿਆਸੂ, ਜੋ ਵੀ ਸੰਸਾਰ ਅੰਦਰ ਇਹਨਾਂ ਦੋ ਗੱਲਾਂ ਦਾ ਸੰਜਮ ਪੂਰੀ ਤਰ੍ਹਾਂ ਨਾਲ ਰੱਖ ਲਏਗਾ, ਉਹਦੇ ਵਾਸਤੇ ਪ੍ਰਮਾਤਮਾ ਦੀ ਪ੍ਰਾਪਤੀ ਔਖੀ ਨਹੀਂ। ਪ੍ਰਮਾਤਮਾ ਤਾਂ ਪ੍ਰਾਪਤ ਰੂਪ ਹੀ ਹੈ, ਪ੍ਰਮਾਤਮਾ ਤਾਂ ਉਹਦੇ ਨਾਲ ਹੀ ਹੈ। ਉਹ ਦੋ ਗੱਲਾਂ ਕਿਹੜੀਆਂ ਹਨ? ਪਰ ਤਨ ਪਰ ਦਾਰਾ ਪਰ ਹਰੀ ਤਾਕੈ ਨਿਕਟ ਬਸੈ ਨਰ ਹਰੀ। ਇਹ ਦੋ ਗੱਲਾਂ ਹਨ, ਸਤਿਗੁਰੂ ਨੇ ਬਹੁਤ ਸੌਖੇ ਸ਼ਬਦਾਂ ਦੇ ਵਿੱਚ ਕਿਹਾ ਹੈ, ਆਮ ਬੰਦੇ ਦੀ ਸਮਝ ਵਿੱਚ ਗੱਲ ਆ ਜਾਵੇ। ਪਰ ਜਦੋਂ ਅਸੀਂ ਇਹਨਾਂ ਦੋ ਗੱਲਾਂ ਦੀ ਆਪਣੇ ਜੀਵਨ ਵਿੱਚ ਵਰਤੋਂ ਕਰਦੇ ਹਾਂ, ਇਹਨਾਂ ਤੇ ਚੱਲਦੇ ਹਾਂ, ਉਹ ਕੋਈ ਵਿਰਲਾ ਹੀ ਹੈ ਜਿਹੜਾ ਇਹ ਸੰਜਮ ਰੱਖ ਸਕੇ। ਬੜੀ ਔਖੀ ਗੱਲ ਹੈ। ਪਹਿਲਾ ਸੰਜਮ ਇਹ ਹੈ ਕਿ ਪਰਾਇਆ ਜਿਹੜਾ ਧਨ ਹੈ, ਪਰਾਇਆ ਜਿਹੜਾ ਹੱਕ ਹੈ, ਉਹ ਨਹੀਂ ਮਾਰਨਾ, ਪਰਾਇਆ ਧਨ ਉਸ ਨੂੰ ਨਹੀਂ ਛੇੜਨਾ। ਜੋ ਪਰਾਈ ਪ੍ਰਭਤਾ ਮਾਨ ਵਡਿਆਈ ਹੈ, ਜੋ ਸਤਿਗੁਰੂ ਨੇ ਬਖਸ਼ੀ ਹੈ, ਪ੍ਰਭੂ ਨੇ ਬਖਸ਼ੀ ਹੈ, ਉਸ ਦੇ ਨਾਲ ਈਰਖਾ ਕਰਨੀ, ਦੁਐਸ਼ ਕਰਨੀ, ਇਹ ਵੀ ਇਹਦੇ ਵਿੱਚ ਆ ਜਾਂਦਾ। ਇਹਦੀ ਜੇ ਵਿਆਖਿਆ ਕਰੀਏ ਤਾਂ ਇਹਦੇ ਬਹੁਤ ਕੁਛ ਆ ਜਾਂਦਾ ਹੈ। ਹੁਣ ਕਿਸੇ ਦੇ ਕਰਮ ਹਨ, ਉਹਦੇ ਕਰਮਾਂ ਅਨੁਸਾਰ ਪ੍ਰਮਾਤਮਾ ਨੇ ਉਸ ਨੂੰ ਧਨ ਬਖਸ਼ਿਆ, ਉਸ ਨੂੰ ਮਹਿਲ ਬਖਸ਼ੇ, ਉਸ ਨੂੰ ਵਡਿਆਈਆਂ ਬਖਸ਼ੀਆਂ, ਪਦਵੀਆਂ ਬਖਸ਼ੀਆਂ। ਇੱਕ ਯਤਨ ਕਰ ਰਿਹਾ ਹੈ, ਉਸ ਨੂੰ ਪ੍ਰਾਪਤ ਨਹੀਂ ਹੋ ਰਿਹਾ ਤੇ ਉਹ ਦੂਜਿਆਂ ਦੇ ਨਾਲ ਈਰਖਾ ਕਰਦਾ ਹੈ। ਹੁਣ ਜਿਹੜਾ ਈਰਖਾ ਕਰਦਾ ਹੈ, ਇਹ ਨਹੀਂ ਸਮਝਦਾ ਵੀ ਇਹ ਤਾਂ ਆਪੋ ਆਪਣੇ ਕਰਮਾਂ ਅਨੁਸਾਰ ਸਾਰਿਆਂ ਨੂੰ ਮਿਲਿਆ ਹੈ, ਮੈਂ ਐਸੇ ਕਰਮ ਨਹੀਂ ਕੀਤੇ ਜਿਸ ਕਰਕੇ ਮੈਨੂੰ ਇਹ ਦਾਤ ਨਹੀਂ ਮਿਲ ਸਕੀ। ਸੰਪੈ ਤੋਂ ਈਸ਼ਰ ਧਿਆਈਐ, ਸੰਪੈ ਪੂਰਬ ਲਿਖੇ ਕੀ ਪਾਈਐ। ਜੋ ਪੂਰਬਲੇ ਕੀਤੇ ਹੋਏ ਪੁੰਨ ਕਰਮ ਹਨ, ਉਹਨਾਂ ਦੇ ਅਨੁਸਾਰ ਹੀ ਮਨੁੱਖ ਨੂੰ ਧਨ ਪਦਾਰਥ, ਸੰਪਤੀ, ਮਾਨ ਸਨਮਾਨ ਇਹ ਮਿਲਦਾ ਹੈ। ਲਿਖ ਦਾਤ ਜੋਤ ਵਡਿਆਈ, ਸਭ ਪ੍ਰਮਾਤਮਾ ਨੇ ਪਹਿਲਾਂ ਹੀ ਸਭ ਦਾ ਲਿਖਿਆ ਹੋਇਆ ਹੈ। ਹੁਣ ਜਿਹੜਾ ਫਿਰ ਦੂਸਰੇ ਦੇ ਨਾਲ ਈਰਖਾ ਕਰਦਾ ਹੈ, ਉਸ ਤੇ ਪ੍ਰਮਾਤਮਾ ਦੀ ਕਰੋਪੀ ਹੁੰਦੀ ਹੈ। ਸਤਿਗੁਰੂ ਜੀ ਨੇ ਤਾਂ ਫਰਮਾਇਆ ਹੈ, ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ। ਜਿਹਦੇ ਅੰਦਰ ਪਰਾਈ, ਤਾਤ, ਸਾੜਾ, ਈਰਖਾ ਹੈ, ਉਸ ਦਾ ਕਦੀ ਭਲਾ ਹੋ ਹੀ ਨਹੀਂ ਸਕਦਾ, ਉਸ ਤੇ ਪ੍ਰਮਾਤਮਾ ਦੀ ਖੁਸ਼ੀ ਹੋ ਨਹੀਂ ਸਕਦੀ। ਇਹ ਪਹਿਲਾ ਸੰਜਮ ਹੈ। ਦੂਸਰਾ ਸੰਜਮ ਹੈ ਪਰ ਦਾਰਾ, ਪਰ ਇਸਤਰੀ ਜੋ ਹੈ। ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਗੁਰਸਿੱਖ ਵਾਸਤੇ ਵੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣਾ। ਤੇ ਕਲਗੀਧਰ ਪਾਤਸ਼ਾਹ ਨੇ ਇਸ ਤੋਂ ਅੱਗੇ ਬਚਨ ਕੀਤਾ ਹੈ, ਇਸ ਤੋਂ ਵੀ ਅੱਗੇ ਵੱਧ ਕੇ, ਪਰ ਤਨ ਪਾਹਨ ਤੁਲ ਪਰ ਤ੍ਰਿਆ ਮਾਤ ਹਮਾਰਾ। ਸਾਡੇ ਵਾਸਤੇ ਜੋ ਪਰਾਇਆ ਧਨ ਹੈ, ਜੋ ਪਰਾਇਆ ਹੱਕ ਹੈ, ਇਹ ਪੱਥਰ ਮਿੱਟੀ ਦੇ ਤੁਲ ਹੈ। ਸਾਡੇ ਵਾਸਤੇ ਜੋ ਪਰਾਈ ਇਸਤਰੀ ਹੈ, ਸਾਡੀ ਧਰਮ ਪਤਨੀ ਜਿਹਦੇ ਨਾਲ ਸਾਡੇ ਆਨੰਦ ਕਾਰਜ ਸ਼ਾਦੀ ਹੋਈ, ਉਸ ਤੋਂ ਬਗੈਰ ਜਿਤਨੀਆਂ ਵੀ ਇਸਤਰੀਆਂ ਹਨ, ਉਹ ਸਾਰੀਆਂ ਹੀ ਸਾਡੇ ਲਈ ਮਾਂ ਦੇ ਤੁਲ ਹਨ, ਉਹ ਸਾਰੀਆਂ ਮਾਵਾਂ ਹਨ ਸਾਡੇ ਲਈ। ਮਾਂ ਤੋਂ ਪਵਿੱਤਰ ਰਿਸ਼ਤਾ ਸੰਸਾਰ ਅੰਦਰ ਹੋਰ ਨਹੀਂ ਹੈ। ਇਹ ਦੋ ਗੱਲਾਂ ਦਾ ਸੰਜਮ ਰੱਖਣਾ ਜ਼ਰੂਰੀ ਹੈ, ਅਧਿਆਤਮ ਦੀ ਦੁਨੀਆਂ ਵਿੱਚ ਵੀ ਤੇ ਸਮਾਜਿਕ ਵਿੱਚ ਵੀ, ਜਿਹੜਾ ਸਮਾਜ ਵਿੱਚ ਵੀ ਇਹਨਾਂ ਗੱਲਾਂ ਦਾ ਸੰਜਮ ਰੱਖਦਾ ਹੈ ਉਹਨੂੰ ਸਮਾਜ ਵਿੱਚ ਵੀ ਸਨਮਾਨ ਮਿਲਦਾ ਹੈ। ਤੇ ਰੂਹਾਨੀਅਤ ਦੀ ਦੁਨੀਆਂ ਵਿੱਚ ਤਾਂ ਬਹੁਤ ਜ਼ਰੂਰੀ ਹੈ, ਇਸ ਤੋਂ ਬਿਨਾਂ ਬੰਦਾ ਤਰੱਕੀ ਕਰ ਹੀ ਨਹੀਂ ਸਕਦਾ, ਅੱਗੇ ਵੱਧ ਹੀ ਨਹੀਂ ਸਕਦਾ। ਇਹ ਦੋ ਗੱਲਾਂ ਦਾ ਸੰਜਮ। ਫਿਰ ਸਤਿਗੁਰੂ ਜੀ ਹੁਣ ਗੁਰਬਾਣੀ ਦੇ ਦੁਆਰਾ ਜੋ ਵਿਧੀ ਦੱਸਦੇ ਹਨ, ਸਭ ਤੋਂ ਪਹਿਲਾਂ ਇਹ ਹੈ ਸੁਣਿਆ ਮੰਨਿਆ ਮਨ ਕੀਤਾ ਭਾਵ। ਗੁਰੂ ਦਾ ਉਪਦੇਸ਼ ਸੁਣਨਾ, ਮੰਨਣ ਕਰਨਾ, ਮਨ ਅੰਦਰ ਵਿਸ਼ਵਾਸ ਲਿਆਉਣਾ, ਭਾਵਨਾ ਲਿਆਉਣੀ। ਜਿੰਨਾ ਚਿਰ ਵਿਸ਼ਵਾਸ ਨਹੀਂ ਆਉਂਦਾ ਮਨ ਅੰਦਰ, ਗੁਰੂ ਦੇ ਬਚਨਾਂ ਤੇ ਗੁਰਬਾਣੀ ਤੇ ਭਰੋਸਾ ਨਹੀਂ ਆਉਂਦਾ, ਉਹਨਾਂ ਚਿਰ ਗੱਲ ਨਹੀਂ ਬਣਦੀ। ਉਸ ਤੋਂ ਬਾਅਦ ਫਿਰ ਅੱਗੇ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਆ ਹੈ, ਰਸਨਾ ਸੱਚਾ ਸਿਮਰੀਐ ਮਨ ਤਨ ਨਿਰਮਲ ਹੋਏ। ਪਹਿਲਾਂ ਰਸਨਾ ਤੋਂ ਸ਼ੁਰੂ ਕਰਨਾ ਹੈ। ਰਸਨਾ ਦੇ ਦੁਆਰਾ ਸਹਿਜੇ ਸਹਿਜੇ ਵਾਹਿਗੁਰੂ 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 ਜਪਦਿਆਂ ਜਪਦਿਆਂ ਹੌਲੀ ਹੌਲੀ ਮਨ ਨਿਰਮਲ ਹੋਣ ਲੱਗ ਜਾਏਗਾ। ਇਸ ਸਰੀਰ ਦੀ ਸਫਲਤਾ ਹੋ ਜਾਏਗੀ। ਇਹ ਮਨੁੱਖਾ ਜਨਮ ਦੀ ਸਫਲਤਾ ਨਾਮ ਜਪਨ ਕਰਕੇ ਹੀ ਹੈ। ਜਦੋਂ ਰਸ ਆਉਣ ਲੱਗ ਜਾਵੇ, ਰਸਨਾ ਗੀਧੀ ਬੋਲਤ ਰਾਮ, ਹੌਲੀ ਹੌਲੀ ਰਸਨਾ ਦੁਆਰਾ ਜਪਦਿਆਂ ਜਪਦਿਆਂ ਆਪਣੇ ਆਪ ਰਸ ਆਉਣ ਲੱਗ ਜਾਂਦਾ ਹੈ, ਮਿਠਾਸ ਆਉਣ ਲੱਗ ਜਾਂਦੀ ਹੈ। ਇਸ ਤੋਂ ਅੱਗੇ ਫਿਰ ਸਤਿਗੁਰੂ ਜੀ ਨੇ ਦੱਸਿਆ ਹੈ, ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਤਿਆਗੈ ਸੋਈ। ਜੋ ਰਸਨਾ ਦੇ ਦੁਆਰਾ ਅਸੀਂ ਵਾਹਿਗੁਰੂ ਵਾਹਿਗੁਰੂ ਬੋਲਦੇ ਹਾਂ, ਇਸ ਨੂੰ ਆਪਣੇ ਕੰਨਾਂ ਦੇ ਨਾਲ ਸੁਣਨਾ ਹੈ, ਸੁਰਤ ਨੂੰ ਧਿਆਨ ਨੂੰ ਸੁਣਨ ਵਿੱਚ ਲਾਉਣਾ, ਰਸਨਾ ਦੇ ਦੁਆਰਾ ਜਪ ਕਰਨਾ ਬੋਲਣਾ, ਇਹੀ ਸ਼ਬਦ ਸੁਰਤ ਦਾ ਮੇਲ ਹੈ। ਜੇ ਸ਼ਬਦ ਸੁਰਤ ਬਿਨ ਆਈਐ ਜਾਈਐ, ਜਿੰਨਾ ਚਿਰ ਸ਼ਬਦ ਤੇ ਸੁਰਤ ਦਾ ਸੁਮੇਲ ਨਹੀਂ ਹੁੰਦਾ, ਸਤਿਗੁਰੂ ਜੀ ਫਰਮਾਉਂਦੇ ਹਨ, ਉਹਨਾਂ ਚਿਰ ਮਨੁੱਖ ਦਾ ਜੋ ਆਵਾਗਮਨ ਹੈ ਉਹ ਮਿਟ ਨਹੀਂ ਸਕਦਾ, ਉਹ ਨਹੀਂ ਮਿਟਦਾ। ਜਿਸ ਤਰ੍ਹਾਂ ਅਭਿਆਸ ਕਰਨਾ, ਰਸਨਾ ਦੇ ਦੁਆਰਾ ਬੋਲਣਾ, ਸਤਿਗੁਰੂ ਜੀ ਨੇ ਹੋਰ ਵੀ ਫਰਮਾਇਆ ਹੈ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਵਾਹਿਗੁਰੂ ਨਾਮ ਦੀ ਧੁਨੀ ਦੇ ਵਿੱਚ ਧਿਆਨ ਰੱਖਣਾ ਤੇ ਧਿਆਨ ਦੇ ਵਿੱਚ ਹੀ ਅਸੀਂ ਉਸ ਵਾਹਿਗੁਰੂ ਨੂੰ ਜਾਣ ਲੈਂਦੇ ਹਾਂ। ਰੋ ਵਿਚਾਰ ਸੋ ਆਪਾਂ ਵਾਪਸ ਮੁੜਨ ਦਾ ਯਤਨ ਕਰੀਏ, ਕਿਉਂਕਿ ਅੱਗੇ ਵਿਚਾਰ ਅਜੇ ਸ਼ਬਦ ਦੀ ਬਾਕੀ ਹੈ। ਸੋ ਆਪਾਂ ਸਮੇਂ ਸਿਰ ਸਮਾਪਤੀ ਕਰਨੀ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨਗੇ, ਕੱਲ ਨੂੰ ਆਪਾਂ ਇਸ ਤੋਂ ਅਗਲੀ ਜੋ ਵਿਚਾਰ ਹੈ ਉਹ ਸਰਵਣ ਕਰਾਂਗੇ। ਹੁਣ ਆਪਾਂ ਵਾਪਸ ਉੱਥੇ ਆਉਂਦੇ ਹਾਂ। ਵਾਹੇ ਦਾ ਅਰਥ ਅਚਰਜ ਤੇ ਬਿਸਮਾਤ, ਤੇ ਗੁਰੂ ਦਾ ਅਖਰੀ ਅਰਥ ਹੈ ਪਰਮ ਪ੍ਰਕਾਸ਼, ਡਿਵਾਇਨ ਲਾਈਟ। ਜੇ ਗੁਰੂ ਦੇ ਦੋਹਾਂ ਅੱਖਰਾਂ ਦੇ ਵੱਖਰੇ ਵੱਖਰੇ ਅਰਥ ਕਰੀਏ, ਗੁਰੂ ਨਾਮ ਅੰਧੇਰੇ ਦਾ ਹੈ, ਰੂਹ ਨਾਮ ਪ੍ਰਕਾਸ਼ ਦਾ ਹੈ, ਜੋ ਗਿਆਨ ਦੇ ਅੰਧੇਰੇ ਨੂੰ ਦੂਰ ਕਰਕੇ ਗਿਆਨ ਦਾ ਪ੍ਰਕਾਸ਼ ਕਰਦੇ ਨੇ। ਅੰਧੇਰੇ ਨੂੰ ਮਿਟਾ ਕੇ ਜੋ ਪਰਮ ਪ੍ਰਕਾਸ਼ ਵਿੱਚ ਲੈ ਜਾਵੇ, ਐਸਾ ਗੁਰੂ ਹੈ। ਤੇ ਗੁਰਬਾਣੀ ਅੰਦਰ, ਗੁਰੂ ਘਰ ਅੰਦਰ ਜੋ ਗੁਰੂ ਦੀ ਵਡਿਆਈ ਹੈ ਉਹ ਸਭ ਤੋਂ ਵੱਡੀ ਹੈ। ਆਮ ਕਰਕੇ ਗੁਰੂ ਸ਼ਬਦ ਕੋਈ ਸਿੱਖਿਆ ਦੇਣ ਵਾਲੇ ਵਾਸਤੇ, ਕੋਈ ਜਾਣਕਾਰੀ ਦੇਣ ਵਾਸਤੇ ਵਰਤਿਆ ਜਾਂਦਾ, ਪਰ ਗੁਰੂ ਘਰ ਅੰਦਰ ਜੋ ਗੁਰੂ ਸ਼ਬਦ ਹੈ, ਜੋ ਸਤਿਗੁਰੂ ਸ਼ਬਦ ਹੈ, ਸਭ ਤੋਂ ਉੱਚੀ ਵਡਿਆਈ ਹੈ ਇਹਦੀ। ਉਹ ਕੇਵਲ ਸਤਿਗੁਰੂ ਜੀ ਵਾਸਤੇ ਹੈ, ਦਸਾਂ ਪਾਤਸ਼ਾਹੀਆਂ ਵਾਸਤੇ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਸਤੇ ਹੀ ਹੈ। ਹੋਰ ਕਿਸੇ ਵਾਸਤੇ ਗੁਰੂ ਸ਼ਬਦ ਗੁਰੂ ਘਰ ਅੰਦਰ ਨਹੀਂ ਵਰਤਿਆ ਜਾਂਦਾ। ਸੋ ਵਿਚਾਰ ਸੋ ਅਚਰਜ ਬਿਸਮਾਤ ਤੇ ਪਰਮ ਪ੍ਰਕਾਸ਼, ਇਹ ਗੁਣ ਪਰਮਾਤਮਾ ਵਿੱਚ ਸਦਾ ਰਹਿੰਦੇ ਹਨ। ਹੁਣ ਜੇ ਉਹਨੇ ਕਰੋੜਾਂ ਬ੍ਰਹਿਮੰਡਾਂ ਦੀ ਰਚਨਾ ਰਚੀ ਹੋਈ ਹੈ, ਉਹ ਸਾਰਿਆਂ ਵਿਚ ਵਿਆਪਕ ਹੁੰਦਾ ਹੋਇਆ ਵੀ ਬੈਠਾ ਵੇਖੇ ਵੱਖ ਅਕੇਲਾ, ਤਾਂ ਵੀ ਉਹ ਅਚਰਜ ਹੈ, ਵਿਸਮਾਦ ਹੈ, ਪਰਮ ਪ੍ਰਕਾਸ਼ ਰੂਪ ਹੈ। ਤੇ ਜੇ ਉਹ ਸਾਰੇ ਸੰਸਾਰ ਦੀ ਕਰੋੜਾਂ ਬ੍ਰਹਿਮੰਡਾਂ ਦੀ ਰਚਨਾ ਨੂੰ ਆਪਦੇ ਵਿਚ ਲੀਨ ਕਰ ਲੈਂਦਾ ਹੈ, ਜਬ ਆਕਰਕ ਕਰਤ ਹੋ ਕਮਹੋ ਤੁਮ ਮੈਂ ਮਿਲਤ ਬਿਹਤਰ ਸਭੋ, ਖੇਲ ਉਜਾਰੇ ਤਬ ਇਕ ਅੰਕਾਰਾ, ਉਦੋਂ ਵੀ ਉਹ ਵਾਹਿਗੁਰੂ ਅਚਰਜ ਵਿਸਮਾਦ ਹੈ, ਇਹ ਗੁਣ ਉਹਦੇ ਵਿਚ ਸਦਾ ਰਹਿੰਦੇ ਹਨ। ਇਸ ਕਰਕੇ ਸਤਿਗੁਰੂ ਜੀ ਨੇ ਵਾਹਿਗੁਰੂ ਜੋ ਗੁਰਮੰਤਰ ਬਖਸ਼ਿਆ ਹੈ ਤੇ ਭਾਈ ਗੁਰਦਾਸ ਜੀ ਨੇ ਕਿਹਾ ਹੈ, ਜਿੰਨਾ ਚਿਰ ਹਉਮੈ ਨਹੀਂ ਮਿਟਦੀ ਉਨਾ ਚਿਰ ਜਨਮ ਮਰਨ ਨਹੀਂ ਮਿਟਦਾ। ਵਿਆਸਾ ਜੀ ਦੇ ਬਾਰੇ ਵਿਚ ਸਤਿਗੁਰੂ ਜੀ ਨੇ ਵੀ ਫਰਮਾਇਆ ਹੈ, ਹੋਂ ਵਿਚ ਜੰਮਿਆ, ਹੋਂ ਵਿਚ ਬੂਆ, ਹੋਂ ਵਿਚ ਦਿੱਤਾ, ਹੋਂ ਵਿਚ ਲਿਆ, ਉਹ ਸਾਰਾ ਕੁਝ ਅਖੀਰ ਵਿਚ ਹੈ, ਹੋਮੈ ਬੂਝੈ ਤਾਂ ਦਰ ਸੂਝੈ, ਗਿਆਨ ਵੀ ਹੋਣਾ ਕਥ ਕਥ ਲੂਝੈ। ਐਸੀ ਜੋ ਕਠਿਨ ਹੋਮੈ ਹੈ ਜੋ ਮਿਟਦੀ ਨਹੀਂ, ਵੱਡੇ ਵੱਡੇ ਮੁਨੀਸ਼ਰ ਜਿਨ੍ਹਾਂ ਨੇ ਚੈਲੰਜ ਕਰ ਦਿੱਤਾ ਵੀ ਅਸੀਂ ਮਨ ਦੇ ਵੀ ਮਾਲਕ ਬਣ ਗਏ, ਮਨ ਸਾਡੇ ਅਧੀਨ ਹੈ, ਉਹ ਵੀ ਇਸ ਮਾਨ ਤੋਂ ਨਹੀਂ ਬਚ ਸਕੇ। ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕੋ ਖਾਇ। ਹੁਣ ਐਸਾ ਗੁਰਮੰਤਰ ਕਿਹੜਾ ਹੈ ਜਿਹੜਾ ਅੰਦਰੋਂ ਹਉਮੈ ਨੂੰ ਮਿਟਾ ਦੇਵੇ? ਜੇ ਹਉਮੈ ਮਿਟ ਗਈ ਤੇ ਉਹਦੀ ਪ੍ਰਾਪਤੀ ਹੈ, ਹਉਮੈ ਬੂਝੈ ਤਾਂ ਦਰ ਸੂਝੈ। ਉਹ ਇੱਕੋ ਇੱਕ ਗੁਰਮੰਤਰ ਹੈ, ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਹੋਈ, ਜਿਹਦੇ ਜਪਨ ਦੇ ਨਾਲ ਅੰਦਰੋਂ ਹਉਮੈ ਮਿਟ ਜਾਂਦੀ ਹੈ, ਆਪਣਾ ਤਾਂ ਖਤਮ ਹੋ ਜਾਂਦੀ ਹੈ, ਮੈਂ ਪੁਨਾ ਖਤਮ ਹੋ ਜਾਂਦਾ ਹੈ। ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਤ ਵੇਖੋ ਤਤ ਤੂੰ। ਸੋ ਐਸਾ ਨਾਮ, ਵਾਹਿਗੁਰੂ ਨਾਮ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਇਹਦੀ ਹੋਰ ਵੀ ਅੱਗੇ ਵਿਆਖਿਆ ਹੈ। ਸੋ ਰਹਾਉ ਦੀਆਂ ਪੰਕਤੀਆਂ, ਪਾਰ ਬ੍ਰਹਮ ਜਪ ਸਦਾ ਨਿਹਾਰ, ਉਹ ਸਭ ਤੋਂ ਪਰੇ ਜੋ ਬ੍ਰਹਮ ਪਰਮਾਤਮਾ ਪਰਾ ਰੂਪ ਹੈ, ਉਹਦੇ ਨਾਮ ਨੂੰ ਜਪਣ ਵਾਲੇ ਸਦਾ ਲਈ ਨਿਹਾਲ ਹੋ ਜਾਂਦੇ ਹਨ। ਇਹ ਨਹੀਂ ਵੀ ਥੋੜੇ ਸਮੇਂ ਵਾਸਤੇ ਜਾਂ ਕੁਝ ਜਨਮਾਂ ਦੇ ਵਾਸਤੇ, ਐਸੀ ਗੱਲ ਨਹੀਂ, ਸਦਾ ਲਈ ਉਹ ਦੁੱਖਾਂ ਤੋਂ ਰਹਿਤ ਹੋ ਜਾਂਦੇ ਹਨ, ਉਹ ਵਾਹਿਗੁਰੂ ਦੇ ਨਾਲ ਅਭੇਦ ਹੋ ਜਾਂਦੇ ਹਨ। ਸਤਿਗੁਰੂ ਮਹਾਰਾਜ ਅੱਗੇ ਹੁਣ ਉਪਦੇਸ਼ ਬਖਸ਼ਿਸ਼ ਕਰਦੇ ਹਨ, ਅਗਲੀ ਵਿਚਾਰ ਆਪਾਂ ਸਰਵਣ ਕਰੀਏ।
ਕਰ ਕਿਰਪਾ ਸੁਖ ਅਨਦ ਕਰੇ।
ਸੋ ਜਿਹੜੇ ਨਾਮ ਜਪਦੇ ਹਨ, ਜੋ ਪ੍ਰਭੂ ਦੀ ਸ਼ਰਨ ਵਿਚ ਆ ਜਾਂਦੇ ਹਨ ਕਿ ਹੇ ਵਾਹਿਗੁਰੂ ਮੈਂ ਤੇਰੀ ਸ਼ਰਨ ਵਿਚ ਆ ਗਿਆ ਹਾਂ, ਮੈਨੂੰ ਪਤਾ ਲੱਗਿਆ ਹੈ ਕਿ ਤੂੰ ਦੀਨਾਂ ਤੇ ਦਇਆ ਕਰਨ ਵਾਲਾ ਹੈ, ਤੇਰੇ ਵਰਗਾ ਦਿਆਲੂ ਕੋਈ ਨਹੀਂ ਹੈ। ਸੋ ਜਿਹੜੇ ਫਿਰ ਸ਼ਰਨ ਵਿਚ ਆ ਜਾਂਦੇ, ਵਾਹਿਗੁਰੂ ਉਹਨਾਂ ਤੇ ਕਿਰਪਾ ਕਰ ਦਿੰਦਾ ਹੈ। ਸ਼ਰਨ ਪਰੇ ਕੀ ਰਾਖਦਾ ਪ੍ਰਭ ਨਾਨਕ ਸਦ ਬਖਸ਼ੰਦ, ਉਹਦਾ ਸੁਭਾਅ ਐਸਾ ਹੈ, ਉਹ ਕਿਰਪਾ ਕਰਕੇ ਉਹਨਾਂ ਨੂੰ ਸੁਖ, ਦੁਨਿਆਵੀ ਸੁਖ ਵੀ ਬਖਸ਼ ਦਿੰਦਾ ਹੈ, ਆਨੰਦ ਆਤਮਕ ਆਨੰਦ ਵੀ ਉਹਨਾਂ ਨੂੰ ਬਖਸ਼ਿਸ਼ ਕਰ ਦਿੰਦਾ ਹੈ।
ਬਾਲਕ ਰਾਖ ਲਈਏ ਗੁਰਦੇਵ,
ਸਤਿਗੁਰੂ ਦੇਵ, ਗੁਰਦੇਵ, ਦੇਵ ਦਾ ਅਰਥ ਪ੍ਰਕਾਸ਼ ਰੂਪ ਹੁੰਦਾ ਹੈ, ਗੁਰ ਦਾ ਅਰਥ ਹੈ ਜੋ ਸਭ ਤੋਂ ਵੱਡੇ ਹਨ। ਐਸੇ ਸਤਿਗੁਰੂ ਮਹਾਰਾਜ ਆਪਣੇ ਬਾਲਕ ਨੂੰ, ਬੱਚੇ ਨੂੰ, ਸ਼ਰਨ ਆਏ ਨੂੰ ਸਤਿਗੁਰੂ ਜੀ ਰੱਖ ਲੈਂਦੇ ਹਨ, ਸ਼ਰਨ ਵਿਚ ਹੀ ਰੱਖ ਲੈਂਦੇ ਹਨ।
ਪ੍ਰਭ ਕਿਰਪਾਲ ਦਇਆਲ ਗੋਬਿੰਦ,
ਸਤਿਗੁਰੂ ਜੀ ਬਹੁਤ ਵੱਡੇ ਕਿਰਪਾਲੂ ਹਨ, ਪ੍ਰਭੂ ਰੱਖਿਅਕ ਪ੍ਰਮਾਤਮਾ ਉਹ ਵੀ ਕਿਰਪਾਲੂ ਹੈ। ਗੁਰ ਪਰਮੇਸ਼ਵਰ ਏਕੋ ਜਾਣ, ਗੁਰ ਪਰਮੇਸ਼ਵਰ ਏਕ ਹੈ, ਸਭ ਮੈਂ ਰਿਹਾ ਸੁਮਾਏ, ਪਾਰ ਬ੍ਰਹਮ ਗੁਰ ਨਾਹੀ ਭੇਦ। ਸੋ ਬਹੁਤ ਕਿਰਪਾਲੂ ਹਨ, ਦਇਆ ਕਰਨ ਵਾਲੇ ਹਨ। ਗੋਬਿੰਦ ਜੋ ਸਾਰਿਆਂ ਦੇ ਪ੍ਰਕਾਸ਼ਕ ਹਨ, ਸਾਰਿਆਂ ਅੰਦਰ ਚੇਤਨ ਸੱਤਾ ਜਿਨ੍ਹਾਂ ਦੀ ਆਈ ਹੋਈ ਹੈ।
ਜੀ ਜੰਤ ਸਗਲੇ ਬਖਸ਼ਿੰਦ,
ਕੋਈ ਵੀ ਸ਼ਰਨ ਵਿਚ ਆ ਜਾਵੇ, ਜੀ ਜੰਤ ਛੋਟਾ ਵੱਡਾ, ਸੁਖ ਮਸਤੂਰ, ਕੋਈ ਵੀ ਸ਼ਰਨ ਵਿਚ ਆ ਜਾਵੇ, ਸਾਰਿਆਂ ਦੇ ਗੁਨਾਹ ਸਤਿਗੁਰੂ ਜੀ ਬਖਸ਼ ਦਿੰਦੇ ਹਨ।
ਤੇਰੇ ਸ਼ਰਨ ਪ੍ਰਭ ਦੀਨ ਦਿਆਲ,
ਹੇ ਪ੍ਰਭੂ ਦੀਨਾ ਤੇ ਦਇਆ ਕਰਨ ਵਾਲੇ, ਮੈਂ ਤੇਰੀ ਸ਼ਰਨ ਆਇਆ ਹਾਂ।
ਪਾਰ ਬ੍ਰਹਮ ਜਾਪੇ ਸਦਾ ਨਿਹਾਲ,
ਉਹ ਪਰਾ ਰੂਪ ਜੋ ਬ੍ਰਹਮ ਹੈ ਉਹਦੇ ਨਾਮ ਨੂੰ ਜਪਣ ਵਾਲੇ ਸਦਾ ਲਈ ਨਿਹਾਲ ਦੁੱਖਾਂ ਤੋਂ ਰਹਿਤ ਹੋ ਜਾਂਦੇ ਹਨ।
ਰਹਾਓ ਪ੍ਰਭ ਦਿਆਲ ਦੂਸਰ ਕੋਈ ਨਾਹੀ,
ਪ੍ਰਭੂ ਵਰਗਾ ਦਿਆਲੂ ਹੋਰ ਕੋਈ ਦੂਸਰਾ ਨਹੀਂ ਹੈ। ਸਤਿਗੁਰੂ ਬਹੁਤ ਵੱਡੇ ਦਿਆਲੂ ਹਨ, ਕਰੋੜਾਂ ਹੀ ਗੁਨਾਹਾਂ ਨੂੰ ਇੱਕ ਖਿੰਦੇ ਵਿੱਚ ਬਖਸ਼ਣ ਵਾਲੇ ਹਨ। ਇਨ੍ਹਾਂ ਵਰਗਾ ਹੋਰ ਦੂਸਰਾ ਕੋਈ ਦਿਆਲੂ ਨਹੀਂ ਹੈ।
ਘਟ ਘਟ ਅੰਤਰ ਸਰਬ ਸਮਾਹੇ,
ਕਿਉਂਕਿ ਪ੍ਰਭੂ ਸਾਰਿਆਂ ਘਟਾਂ ਅੰਦਰ, ਸਾਰਿਆਂ ਹਿਰਦਿਆਂ ਦੇ ਅੰਦਰ, ਸਾਰੀਆਂ ਥਾਵਾਂ ਤੇ ਉਹ ਵਿਆਪਕ ਹੈ, ਸਮਾਇਆ ਹੋਇਆ ਹੈ।
ਆਪਣੇ ਦਾਸ ਕਾ ਹਲਤ ਪਲਤ ਸਵਾਰੈ,
ਜਿਹੜਾ ਉਹਦਾ ਦਾਸ ਬਣ ਜਾਏ, ਉਹਦਾ ਬਣ ਜਾਵੇ, ਜੋ ਸ਼ਰਨ ਵਿੱਚ ਆ ਜਾਵੇ, ਜਦੋਂ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਕੋਲ, ਸ਼ਾਹਜਹਾਂ ਦੇ ਜੋ ਸ਼ਿਕਾਰੀ ਸਨ ਉਹ ਆਏ, ਕਹਿਣ ਲੱਗੇ ਵੀ ਬਾਦਸ਼ਾਹ ਦਾ ਬਾਜ ਤੁਹਾਡੇ ਕੋਲ ਆ ਗਿਆ ਹੈ, ਆਪਣੇ ਆਪ ਉੱਡ ਕਰਕੇ ਤੁਹਾਡੇ ਕੋਲ ਪਹੁੰਚ ਗਿਆ, ਇਹ ਤੋਂ ਵਾਪਸ ਕਰ ਦਿਓ ਤੁਸੀਂ। ਸਤਿਗੁਰੂ ਜੀ ਕਹਿਣ ਲੱਗੇ ਵੀ ਇਹ ਨਹੀਂ ਹੋ ਸਕਦਾ, ਇਹ ਸਾਡਾ ਬਿਰਧ ਹੈ, ਜੋ ਸਾਡੀ ਇੱਕ ਵਾਰ ਸ਼ਰਨ ਵਿੱਚ ਆ ਜਾਵੇ ਅਸੀਂ ਉਸ ਨੂੰ ਕਦੀ ਦੂਜੇ ਦੇ ਹਵਾਲੇ ਨਹੀਂ ਕਰਦੇ। ਜਿਹੜਾ ਇੱਕ ਵਾਰ ਕਹਿ ਦੇਵੇ ਗੁਰੂ ਹਰਗੋਬਿੰਦ ਮੈਂ ਤੇਰਾ, ਦੂਜੇ ਦੇ ਹਵਾਲੇ ਕਰਨ ਦੀ ਤਾਂ ਗੱਲ ਹੀ ਕੀ ਹੈ, ਅਸੀਂ ਉਹਨੂੰ ਜਮਾਂ ਦੇ ਵਸ ਵੀ ਨਹੀਂ ਪੈਣ ਦਿੰਦੇ। ਇਹ ਸਾਡਾ ਬਿਰਧ ਹੈ, ਇਸ ਨੂੰ ਵਾਪਸ ਦੇਣ ਦਾ ਸਵਾਲ ਨਹੀਂ ਪੈਦਾ ਹੁੰਦਾ, ਕਿਉਂਕਿ ਸਾਡੀ ਸ਼ਰਨ ਵਿੱਚ ਆ ਗਿਆ ਹੈ। ਫਿਰ ਉਹੀ ਕਾਰਨ ਬਣਿਆ ਜੰਗ ਦਾ, ਉਹ ਵਿਚਾਰ ਸੋ ਆਪਾਂ ਉਹ ਵਿਚਾਰ ਲਈ ਕਿ ਸਤਿਗੁਰੂ ਜੀ ਆਪਣੇ ਦਾਸ ਦਾ ਆਹ ਲੋਕ ਵੀ ਸਵਾਰ ਦਿੰਦੇ ਹਨ ਤੇ ਪਰਲੋਕ ਵੀ ਸਵਾਰ ਦਿੰਦੇ ਹਨ।
ਪਤਿਤ ਪਾਵਨ ਪ੍ਰਭ ਬਿਰਦ ਤੂੰ ਮਾਰੈ,
ਹੇ ਪ੍ਰਭੂ ਤੁਹਾਡਾ ਬਿਰਦ, ਤੁਹਾਡਾ ਧਰਮ, ਤੁਹਾਡਾ ਸੁਭਾਅ ਐਸਾ ਹੈ, ਤੁਸੀਂ ਪਤਿਤ ਪਾਵਨ ਪਾਪੀਆਂ ਨੂੰ ਪਵਿੱਤਰ ਕਰਨ ਵਾਲੇ ਹੋ, ਵੱਡੇ ਵੱਡੇ ਜੋ ਪਾਪ ਕਰਨ ਵਾਲੇ ਉਹਨਾਂ ਨੂੰ ਵੀ ਤੁਸੀਂ ਪਾਵਨ ਪਵਿੱਤਰ ਕਰ ਦਿੰਦੇ ਹੋ।
ਔਖਦ ਕੋਟ ਸਿਮਰ ਗੋਬਿੰਦ,
ਪ੍ਰਭੂ ਦਾ ਜੋ ਸਿਮਰਨ ਹੈ ਇਹ ਔਖਦ ਨਾਮ ਦਵਾਈ ਦਾ ਹੈ, ਕਰੋੜਾਂ ਹੀ ਦਵਾਈਆਂ ਨਾਮ ਦੀ ਦਵਾਈ ਦਾ ਮੁਕਾਬਲਾ ਨਹੀਂ ਕਰ ਸਕਦੀਆਂ। ਨਾਮ ਦੀ ਦਵਾਈ ਸਾਰਿਆਂ ਦੇ ਕੋਲ ਹੈ, ਸਤਿਗੁਰੂ ਜੀ ਫਰਮਾਉਂਦੇ ਹਨ ਹਰ ਔਖਦ ਸਭ ਘਟ ਹੈ ਭਾਈ, ਗੁਰ ਪੂਰੇ ਬਿਨ ਬਿਦ ਨਾ ਬਣਾਈ, ਹੈ ਸਾਰਿਆਂ ਦੇ ਕੋਲ, ਪਰ ਜਿਨ੍ਹਾਂ ਚਿਰ ਸਤਿਗੁਰੂ ਪੂਰੇ ਦੀ ਸ਼ਰਨ ਵਿੱਚ ਨਹੀਂ ਆਉਂਦਾ ਉਹਨਾਂ ਚਿਰ ਉਹ ਗੱਲ ਬਣਦੀ ਨਹੀਂ, ਸੋਝੀ ਨਹੀਂ ਪੈਂਦੀ। ਸੋ ਕਰੋੜਾਂ ਹੀ ਦਵਾਈਆਂ ਨਾਮ ਰੂਪੀ ਦਵਾਈ ਦਾ ਮੁਕਾਬਲਾ ਨਹੀਂ ਕਰ ਸਕਦੀਆਂ। ਨਾਮ ਐਸੀ ਦਵਾਈ ਹੈ ਜੋ ਸਾਰੇ ਰੋਗਾਂ ਨੂੰ ਮਿਟਾ ਦਿੰਦੀ ਹੈ।
ਤੰਤ ਮੰਤ ਭਜਿਐ ਭਗਵੰਤ,
ਸੋ ਪਹਿਲੇ ਸਮਿਆਂ ਵਿੱਚ ਲੋਕੀ ਕੋਈ ਤੰਤਰ ਮੰਤਰ ਕਰਦੇ ਰੋਗਾਂ ਨੂੰ ਮਿਟਾਉਣ ਵਾਸਤੇ, ਅਜੇ ਵੀ ਕਈ ਝਾੜ ਫੂਕ ਕਰਦੇ ਵੀ ਦਾੜ ਦੀ ਦਰਦ ਹੈ ਉਹ ਕੋਈ ਝਾੜਦੇ ਹਨ, ਕੋਈ ਸੱਪ ਲੜ ਜਾਏ ਉਹ ਝਾੜਦੇ ਹਨ, ਉਹਦਾ ਪ੍ਰਮਾਣ ਵੀ ਹੈ, ਮੰਤਰੀ ਹੋਏ ਅਠੂਨਿਆ ਨਾਗੀ ਲੱਗੇ ਜਾਏ ਸੁਰਹ ਵਿਚਾਰ। ਸੋ ਪ੍ਰਭੂ ਦਾ ਸਿਮਰਨ ਹੀ ਤੰਤਰ ਮੰਤਰ ਸਾਰਾ ਕੁਝ ਹੈ। ਸੋ ਜਿਨ੍ਹੇ ਪ੍ਰਭੂ ਦਾ ਸਿਮਰਨ ਕਰ ਲਿਆ ਉਹਦੇ ਵਾਸਤੇ ਕੁਝ ਵੀ ਹੋਰ ਕਰਨ ਦੀ ਲੋੜ ਨਹੀਂ।
ਰੋਗ ਸੋਗ ਮਿਟੇ ਪ੍ਰਭ ਧਿਆਏ,
ਪ੍ਰਭੂ ਦੇ ਨਾਮ ਨੂੰ ਧਿਆਉਣੇ ਕਰਕੇ ਸਰੀਰਕ ਰੋਗ ਮਿਟ ਜਾਂਦੇ ਹਨ, ਮਨ ਦੇ ਸੋਗ ਵੀ ਮਿਟ ਜਾਂਦੇ ਹਨ। ਐਸਾ ਪ੍ਰਭੂ ਦਾ ਨਾਮ ਜਦੋਂ ਧਿਆਏ ਧਿਆਨ ਦੇ ਵਿੱਚ ਵਸਣ ਲੱਗ ਜਾਵੇ। ਹੁਣ ਅਸੀਂ ਧਿਆਨ ਦੇ ਨਾਲ ਸਿਮਰਨ ਕਰੀਏ, ਉਹ ਆਨੰਦ ਵੱਖਰਾ ਹੈ। ਜੇ ਧਿਆਨ ਕਿਤੇ ਹੋਰ ਹੋਵੇ ਤੇ ਫਿਰ ਉਹ ਗੱਲ ਨਹੀਂ ਬਣਦੀ। ਜਦੋਂ ਪ੍ਰਭੂ ਦਾ ਸਿਮਰਨ ਧਿਆਨ ਦੇ ਵਿੱਚ ਆ ਜਾਵੇ, ਧਿਆਨ ਕਰਕੇ ਇਕਾਗਰ ਚੀਤ ਹੋ ਕੇ ਜਦੋਂ ਅਸੀਂ ਜਪਦੇ ਹਾਂ, ਫਿਰ ਸਰੀਰਕ ਰੋਗ ਵੀ ਮਿਟ ਜਾਂਦੇ ਹਨ, ਹਉਮੈ ਦਾ ਦੀਰਘ ਰੋਗ ਵੀ ਮਿਟ ਜਾਂਦਾ ਹੈ, ਸਾਰੇ ਸੋਗ ਚਿੰਤਾ ਫਿਕਰ ਝੋਰੇ ਮਿਟ ਜਾਂਦੇ ਹਨ।
ਮਨ ਬਾਂਸ਼ਤ ਪੂਰਨ ਫਲ ਪਾਏ,
ਤੇ ਨਾਮ ਵਿੱਚ ਜਦੋਂ ਸੁਰਤ ਜੁੜਨ ਲੱਗ ਜਾਵੇ, ਨਾਮ ਵਿੱਚ ਜਦੋਂ ਧਿਆਨ ਲੱਗਣ ਲੱਗ ਜਾਵੇ, ਉਦੋਂ ਮਨ ਬਾਂਸ਼ਤ ਜੋ ਵੀ ਅਸੀਂ ਮਨ ਅੰਦਰ ਚਾਹੀਏ ਉਹ ਸਾਰੇ ਹੀ ਫਲ ਪ੍ਰਾਪਤ ਹੋ ਜਾਂਦੇ ਹਨ। ਐਸੀ ਬਖਸ਼ਿਸ਼ ਹੁੰਦੀ ਹੈ।
ਕਰਨ ਕਾਰਨ ਸਮਰੱਥ ਦਿਆਰ,
ਉਹ ਵਾਹਿਗੁਰੂ ਸਾਰੇ ਕਾਰਜਾਂ ਨੂੰ ਕਰਨ ਵਾਲਾ ਸਮਰੱਥ ਹੈ ਤੇ ਦਿਆਲੂ ਹੈ।
ਸਰਬ ਨਿਧਾਨ ਮਹਾਂ ਵਿਚਾਰ,
ਸੋ ਉਹਦੇ ਮਹਾਨ ਗੁਣਾਂ ਦੀ ਵਿਚਾਰ ਕਰਨੀ, ਇਹੀ ਸਾਰੇ ਖਜ਼ਾਨੇ ਹਨ। ਉਹਦੇ ਗੁਣਾਂ ਦਾ ਗਾਇਨ ਕਰਨਾ, ਉਹਦੇ ਗੁਣਾਂ ਦੀ ਵਿਚਾਰ ਕਰਨੀ।
ਨਾਨਕ ਬਖਸ਼ ਲਈਏ ਪ੍ਰਭ ਆਪ,
ਸਤਿਗੁਰੂ ਜੀ ਫਰਮਾਉਂਦੇ ਹਨ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਤੇ ਆਪ ਵਾਹਿਗੁਰੂ ਨੇ ਬਖਸ਼ਿਸ਼ ਕੀਤੀ, ਜੋ ਬਖਸ਼ੇ ਹੋਏ ਹਨ, ਜਿਨ੍ਹਾਂ ਤੇ ਮਿਹਰ ਹੈ, ਜਿਨ੍ਹਾਂ ਤੇ ਉਹਦੀ ਨਜ਼ਰ ਹੈ, ਉਹੀ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਨ। ਬਹੁਤ ਦੁਨੀਆ ਬਾਹਰ ਅਣਗੇ ਤੁਰੀ ਫਿਰਦੀ ਹੈ, ਪਰ ਸਾਰਿਆਂ ਦੇ ਭਾਗਾਂ ਵਿੱਚ ਨਹੀਂ ਗੁਰੂ ਦੀ ਸ਼ਰਨ ਵਿੱਚ ਆਉਣਾ, ਗੁਰੂ ਦੀ ਸੰਗਤ ਵਿੱਚ ਆਉਣਾ। ਜਿਨ੍ਹਾਂ ਦੇ ਚੰਗੇ ਭਾਗ ਹਨ, ਜਿਨ੍ਹਾਂ ਤੇ ਬਖਸ਼ਿਸ਼ ਹੈ, ਜਿਨ੍ਹਾਂ ਤੇ ਨਦਰ ਹੈ, ਉਹੀ ਸ਼ਰਨ ਵਿੱਚ ਆਉਂਦੇ ਹਨ। ਤੇ ਜਿਨ੍ਹਾਂ ਤੇ ਬਹੁਤੀ ਮਿਹਰ ਹੋ ਜਾਵੇ, ਉਹ ਫਿਰ ਗੁਰੂ ਵਾਲੇ ਬਣ ਜਾਂਦੇ ਹਨ, ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਧਾਰ ਲੈਂਦੇ ਹਨ। ਤੇ ਉਦੋਂ ਮਿਹਰ ਵੱਧ ਹੋ ਜਾਵੇ, ਉਹ ਫਿਰ ਜਿਸਨੂੰ ਤੇਰੀ ਮਿਹਰ ਸੋ ਤੇਰੀ ਬੰਦਗੀ, ਉਹ ਬੰਦਗੀ ਵੇ ਸਿਮਰਨ ਵਿੱਚ ਜੁੜ ਜਾਂਦੇ ਹਨ। ਉਹ ਵਿਚਾਰ ਨਾਨਕ ਬਖਸ਼ ਲਈਏ ਪ੍ਰਭ ਆਪ, ਪ੍ਰਭੂ ਨੇ ਆਪ ਆਪਣੇ ਸ਼ਰਨ ਆਇਆਂ ਨੂੰ ਬਖਸ਼ ਲਿਆ ਹੈ।
ਸਦਾ ਸਦਾ ਇੱਕੋ ਹਰ ਜਾਪ,
ਇਸ ਕਰਕੇ ਭਾਈ ਸਦਾ ਸਦਾ ਮਨ ਬਾਣੀ ਕਰਕੇ ਏਕੋ ਜਪ ਏਕੋ ਸਾਲਾ ਹੈ, ਏਕ ਸਿਮਰ ਏਕੋ ਮਨਿਆ ਹੈ, ਏਕਸ ਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਇੱਕ ਪ੍ਰਮਾਤਮਾ, ਉਸ ਦਾ ਨਾਮ ਸਦਾ ਹੀ ਜਪਨਾ ਕਰ। ਇਹ ਪਾਵਨ ਉਪਦੇਸ਼ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਅੱਜ ਸੁਭਾਵਿਕ ਹੀ ਸੋ, ਕਿਉਂਕਿ ਗੁਰੂ ਘਰ ਅੰਦਰ ਜਿੱਥੇ ਸੇਵਾ ਦੀ ਵਡਿਆਈ ਹੈ, ਨਾਮ ਦੀ ਵਡਿਆਈ ਹੈ, ਗੁਰਸਥਾਨਾਂ ਦੀ ਸੇਵਾ ਦੀ ਵਡਿਆਈ ਹੈ, ਵੱਡੋ ਵੱਡੀ ਸਤਿਗੁਰੂ ਜਾ ਕੇ ਮਸਤਕ ਭਾਲ ਸੋ ਸੇਵਾ ਲਾਇਆ, ਸੇਵਾ ਕਰਾਉਂਦੇ ਹਨ। ਮਹਾਂਪੁਰਖ ਸੰਤ ਬਾਬਾ ਗੁਰਨਾਮ ਸਿੰਘ ਜੀ, ਜੋ ਸੰਤ ਬਾਬਾ ਤਾਰਾ ਸਿੰਘ ਜੀ ਸਰਹਾਲੀ ਵਾਲੇ, ਉਹਨਾਂ ਦੀ ਕਾਰ ਸੇਵਾ ਸੰਪਰਦਾ, ਉਸ ਵਿੱਚੋਂ ਜੋ ਬੜੇ ਗੁਰਸਥਾਨਾਂ ਦੀ ਸੇਵਾ ਕਰਾ ਰਹੇ, ਦਾਸ ਦੇ ਨਾਲ ਬੜਾ ਪਿਆਰ ਹੈ ਸ਼ੁਰੂ ਤੋਂ, ਬਹੁਤ ਸਾਲਾਂ ਤੋਂ ਗੋਬਿੰਦਵਾਲ ਸਾਹਿਬ ਬਹੁਤ ਵੱਡੀ ਕਾਰ ਸੇਵਾ ਚੱਲ ਰਹੀ ਹੈ, ਹੋਰ ਸੇਵਾਵਾਂ ਗੁਰਧਾਮਾਂ ਦੀਆਂ, ਸੁਭਾਵਕ ਹੀ ਉਹਨਾਂ ਦੇ ਨਾਲ ਅੱਜ ਮੇਲ ਹੋਇਆ, ਬਚਨ ਵਿਲਾਸ ਹੋਏ, ਉਹ ਵੀ ਸੰਗਤਾਂ ਵਿੱਚ ਹਾਜ਼ਰੀ ਭਰ ਰਹੇ ਹਨ। ਤੇ ਇੱਕ ਐਤਵਾਰ ਛੱਡ ਕੇ ਪਤਾ ਲੱਗਿਆ ਹੈ ਕਿ ਅਗਲੇ ਐਤਵਾਰ ਸ਼ਾਇਦ 18 ਤਰੀਕ ਨੂੰ ਹੈ, ਉਦੋਂ ਇੱਥੇ ਮਹਾਂਪੁਰਸ਼ਾਂ ਨੇ ਬਚਨ ਵੀ ਸੁਣਾਉਣੇ ਹਨ, ਕੀਰਤਨ ਵੀ ਬਹੁਤ ਸੁੰਦਰ ਤੇ ਕਥਾ ਵੀ ਬੜੀ ਸੁੰਦਰ, ਤੇ ਸਤਿਗੁਰੂ ਦੀ ਸੇਵਾ ਕਾਰ ਸੇਵਾ ਵਿੱਚ ਵੀ ਬੜੀ ਬਖਸ਼ਿਸ਼, ਤੇ ਗੁਰਮੁਖ ਵਿਦਿਆਲੇ ਵੀ ਕਈ ਖੋਲੇ ਹੋਏ ਹਨ, ਜਿੱਥੇ ਬੱਚੇ ਗੁਰਬਾਣੀ ਦੀ ਸੋਝੀ ਕਥਾ ਕੀਰਤਨ ਸਿੱਖਦੇ ਹਨ। ਰੋਹ ਵਿਚਾਰ ਐਡੋ ਵੱਡੀ ਪਰਮਾਤਮਾ ਨੇ ਡਿਊਟੀਆਂ ਲਾਈਆਂ ਹੋਈਆਂ ਹਨ, ਇੱਥੇ ਅੱਜ ਉਹਨਾਂ ਨਾਲ ਵੀ ਮੇਲ ਹੋਇਆ, ਬੜੀ ਖੁਸ਼ੀ ਹੋਈ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਵੱਧ ਤੋਂ ਵੱਧ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸਤਿਗੁਰੂ ਮਹਾਰਾਜ ਦਾ ਜੋ ਪਾਵਨ ਪਵਿੱਤਰ ਉਪਦੇਸ਼ ਹੈ, ਜੋ ਗੁਰ ਸ਼ਬਦ ਦੀ ਵਿਚਾਰ ਹੈ, ਜੋ ਗੁਰਬਾਣੀ ਦਾ ਗਿਆਨ ਹੈ, ਸਤਿਗੁਰੂ ਦੀ ਬਖਸ਼ਿਸ਼ ਕਰਨ, ਅਸੀਂ ਸੁਣ ਕਰਕੇ ਹਿਰਦੇ ਅੰਦਰ ਵਸਾਈਏ, ਗੁਰਸਿੱਖੀ ਕਮਾਈਏ, ਜਿਸ ਕਰਕੇ ਲੋਕ ਸੁਖੀਏ। ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਹੈ ਮੇਲੇ,
ਕਰਨ ਕਾਰਨ ਸਮਰੱਥ ਦਿਆਰ, ਸਰਗ ਨਿਧਾਨ ਮਹਾ ਵਿਚਾਰ, ਨਾਨਕ ਬਖਸ਼ ਲਈ ਦੀਏ ਪ੍ਰਭ ਆਪ,
ਸਦਾ ਸਦਾ ਏਕੋ ਹਰ ਜਾਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।